ਅੰਦ ਲਖ ਬਦਰੋ ਸੁਣ ਜਾ ਕਾਲ ਕਿਰਪਾ ਕਰਾਇ।
ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕੇ ਬਚਨ ਸੋਨਾ ਸਿੱਧ ਸਰਬ ਤੇ ਕਾਲ ਨਿਜਮਤ ਕੇ ਅਨੁਸਾਰ ਹੋਇਆ ਬੋਲੇ ਪਰਮ ਰਸਾਰ। ਦੋਹਰਾ ਇਸ ਪ੍ਰਕਾਰ ਕੇ ਬਚਨ ਸੋਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਜੀ ਦੀ ਅਧਿਆਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਕੱਲ ਦੀ ਕਥਾ ਵਿੱਚ ਜਦੋਂ ਸਾਰੇ ਸਿੱਧ ਚਰਚਾ ਵਿੱਚ ਹਾਰ ਹਾਰ ਕੇ ਮੁੜੇ, ਅਖੀਰ ਸਤਿਗੁਰੂ ਮਹਾਰਾਜ ਜੀ ਨੂੰ ਮੰਗਲ ਨਾਥ ਭੇਜ ਕੇ ਗੋਰਖਨਾਥ ਨੇ ਆਪਣੀ ਸਿੱਧਾਂ ਦੀ ਮੰਡਲੀ ਬੁਲਾਵਾ ਦਿੱਤਾ, ਇਹ ਤੁਸੀਂ ਇੱਥੇ ਆਓ, ਤੁਹਾਡੇ ਦਰਸ਼ਨ ਕਰੀਏ, ਤੁਹਾਡੇ ਬੋਲ ਸੁਣੀਏ, ਆਪਣੇ ਖਿਆਲ ਤੁਹਾਡੇ ਅੱਗੇ ਅਸੀਂ ਰੱਖੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਔਰ ਸਤਿਗੁਰਾਂ ਦੇ ਜਾਣ ਤੋਂ ਖੁਸ਼ੀ ਵੀ ਹੋਈ ਇਹਨਾਂ ਨੂੰ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਇਹਨਾਂ ਨੇ ਸ਼ਰਾਬ ਦਾ ਪਿਆਲਾ ਲਿਆ ਕੇ ਰੱਖ ਦਿੱਤਾ, ਇਹ ਪੀਵੋ, ਇਹਦੇ ਨਾਲ ਤੁਹਾਡੀ ਅਨਾਹਤ ਦੀ ਧੁਨ ਖੁੱਲ ਜਾਏਗੀ, ਤੁਸੀਂ ਜੋਗੀਆਂ ਵੀ ਪੂਜਨੀਕ ਬਣ ਜਾਓਗੇ, ਤੁਹਾਡਾ ਸਾਰੇ ਸਤਿਕਾਰ ਕਰਨਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਸ਼ਰਾਬ ਤਾਂ ਪੀਂਦੇ ਹਾਂ ਪਰ ਇਹ ਤੁਹਾਡੇ ਵਰਗੀ ਸ਼ਰਾਬ ਨਹੀਂ ਪੀਂਦੇ, ਇਹ ਸ਼ਰਾਬ ਜਿਹੜੀ ਹੈ ਸੰਸਾਰ ਨਾਲੋਂ ਤੋੜਦੀ ਹੈ ਔਰ ਸੰਸਾਰ ਦੇ ਬੰਧਨਾਂ ਵਿੱਚ ਪਾਉਣ ਵਾਲੀ, ਜਿਹੜੀ ਮੈਂ ਸ਼ਰਾਬ ਪੀਂਦਾ ਉਹ ਵਾਹਿਗੁਰੂ ਨਾਲ ਜੋੜਦੀ ਹੈ ਇਸ ਵਾਸਤੇ। ਔਰ ਪੁੱਛਿਆ ਕੱਢੀ ਕਿਵੇਂ ਆ, ਔਰ ਗੁਰੂ ਨਾਨਕ ਸਾਹਿਬ ਨੇ ਫਿਰ ਬ੍ਰਹਮਾਨੰਦ ਦੀ ਸ਼ਰਾਬ ਕੱਢਣ ਦਾ ਸਾਰਾ ਢੰਗ ਦੱਸਿਆ। ਗਿਆਨ ਹੀ ਗੁੜ ਹੈ, ਧਿਆਨ ਹੀ ਧਾਵੇ ਦੇ ਫੁੱਲ ਨੇ, ਨਿਸਕਾਮ ਕਰਮਾਂ ਦੀ ਜਿਹੜੀ ਸਤਸੰਗ ਜੀ ਕਮਾਈ ਇਹੀ ਕਿੱਕਰ ਦਾ ਸੱਖ ਹੈ, ਇਹ ਸਾਰਾ ਕੁਝ ਪਿੱਛੇ ਦੱਸਿਆ ਹੈ। ਇਹ ਬੋਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੁਣ ਕੇ ਤੇ ਸਿੱਧ ਜਿਹੜੇ ਸੀ ਜਿਸ ਤਰ੍ਹਾਂ ਅੱਗੇ ਆਪਣੀ ਖਿਆਲ ਰੱਖਦੇ ਆਪ ਸਰਵਣ ਕਰੋ
ਦੋਹਰਾ ਕੇ ਬਚਨ ਸੁਣਾ,
ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ
ਸਰਬ ਤੇ ਕਾਲ
ਸਾਰੇ ਸਿੱਧ ਜਿਹੜੇ ਸੀ ਇਸ ਸਮੇਂ
ਮਤ ਕੇ ਅਨੁਸਾਰ
ਆਪਣੇ ਮਤ ਦੇ ਅਨੁਸਾਰੀ ਹੋ ਕੇ
ਬੋਲੇ ਪਰਮ ਰਸਾਲ,
ਤੇ ਪਰਮ ਵੱਡੇ ਤੇ ਰਸਾਲ ਸੁੰਦਰ ਬਚਨ ਜਿਹੜੇ ਸੀ ਬੋਲੇ।
ਜਿੱਦਨ ਵਾਤ ਤਨ ਜੋਗਨ ਕੀ ਕਰੇ ਨਾ ਆਸਾ,
ਇਹ ਜਿਹੜੀਆਂ ਦੋ ਪੰਕਤੀਆਂ ਬਾਹਰੋਂ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਪੰਕਤੀਆਂ ਨੇ, ਸਿੱਧ ਕਹਿ ਰਹੇ ਨੇ ਤੇ ਧਨ ਜੋਵਨ ਧਨ ਤੇ ਜਵਾਨੀ ਦੀ ਆਸਾ ਨਾ ਕਰੇ,
ਆਪਣੇ ਅੰਗ ਨਾ ਲਾਵੇ ਪਾਸਾ,
ਤੇ ਜੋ ਪਰਾਈ ਇਸਤਰੀ ਹੈ ਤੇ ਉਸਦੇ ਨਾਲ ਆਪਣੇ ਅੰਗ ਜਿਹੜੇ ਉਹ ਛੋਣਾ ਨਾ ਕਰੇ,
ਨਾਲ ਬਿੰਦ ਕੱਢ ਭੀਤਰ ਧਰੇ,
ਨਾਲ ਜਿਹੜਾ ਸ਼ਬਦ ਹੈ ਤੇ ਬਿੰਦ ਹੈ ਬ੍ਰਹਮਚਾਰੀ, ਜਿਹਨਾਂ ਨੂੰ ਆਪਣੇ ਹਿਰਦੇ ਚ ਟਿਕਾ ਕੇ ਰੱਖੇ ਤੇ ਨਾਲ ਸ਼ਬਦ ਅਨਾਹਤ ਸੁਣ ਨਾ ਕਰੇ, ਤੇ ਬਿੰਦ ਬ੍ਰਹਮਚਾਰੀ ਜੀਵਨ ਹੋਵੇ,
ਜਿਸ ਕੀ ਸੇਵਾ ਪਰਬਤ ਚੜ੍ਹੇ।
ਇਸ ਵਾਸਤੇ ਕਹਿੰਦੇ ਨੇ ਪਰਬਤ ਜੋਗੀ ਹੈ ਤੇ ਕਹਿੰਦਾ ਮੈਂ ਉਸਦੀ ਸੇਵਾ ਦੇ ਉੱਤੇ ਹਾਜ਼ਰ ਹੋਵਾਂਗਾ।
ਬੋਲੇ ਪਰਬਤ ਸਤ ਸਰੂਪ,
ਇਸ ਵਾਸਤੇ ਪਰਬਤ ਤੇ ਨਾਥ ਜੋਗੀ ਹੈ, ਕਹਿੰਦੇ ਬੋਲਿਆ ਤੇ ਉਹ ਬ੍ਰਹਮ ਤਾਂ ਸਤ ਸਰੂਪ ਹੈ,
ਪਰਮ ਤੱਤ ਮੈਂ ਰੇਖਦਾ ਰੂਪ,
ਉਸ ਪਰਮ ਤੱਤ ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਸ ਨਿਰਗੁਣ ਦੇ ਅੰਦਰ ਕੋਈ ਰੂਪ ਆਕਾਰ ਨਹੀਂ ਹੈ, ਕੋਈ ਮਸ਼ਕਸ਼ ਦੀ ਰੇਖਾ ਨਹੀਂ ਹੈ।
ਮਹਲਾ ਪਹਿਲਾ ਸੋ ਗ੍ਰਹੀ ਜੋ ਨਿਗ੍ਰਹ
ਕਰਾ, ਜੀ ਅਗਲੇ ਜਿਹੜੇ ਬੋਲ ਨੇ ਇਹ ਰਾਮ ਕਲੀ ਦੀ ਵਾਰ ਦੇ ਅੰਦਰ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਬੋਲ ਸਿੱਧਾਂ ਦੇ ਨੇ, ਗੁਰੂ ਨਾਨਕ ਸਾਹਿਬ ਨੇ ਇੱਥੇ ਅੰਕਿਤ ਕੀਤੇ ਨੇ ਮਹਾਂਪੁਰਸ਼ ਸਿੱਧਾਂ ਨੂੰ ਜਾਣ ਕੇ ਜਿਹੜੇ ਸਮਝ ਗਏ, ਜਿਹੜੇ ਉਸ ਅਵਸਥਾ ਦੇ ਅੰਦਰ ਟਿਕ ਗਏ ਤੇ ਔਰ ਉਹਨਾਂ ਨੂੰ ਇੱਥੇ ਸਤਿਕਾਰ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਸੋ
ਗ੍ਰਹੀ ਜੋ ਨਿਗ੍ਰਹ ਕਰੇ,
ਕਹਿੰਦੇ सकता है ते जेड़ा अपने निग्रह है ग्रह जेड़ा ना अपना घर उसकी वो ममता तो रहत हो जावे
नक्तव संजम पी क्या करे
वाहिगुरु परमेश्वर दे जप दे ते तप दे ते संजम दे अंदर शरीर नूं रखना ते इन्हां गुणां दी पिख्या ग्रहण करे
उन्नदार का करे शरीर
इस वास्ते कहंदे ने ते पुन्ते दान दा शरीर बना दवे गृहस्थी पुन कहंदे जेड़ा रोज कीता जावे पुन हुंदा किसे पुरब नूं लै के कीता जावे जिवें गुरुआं दे पुरब आउंदे ने ते इसलिए दान हुंदा जिहड़ा सवेरे उठ के अपनी कमाई विचों रोज कीता जावे ते गृहस्थी तां ही पवित्र हो सकदा जे अपनी कमाई दे विचों दान करे
जो गृही गंगा का नीरा
ते कहंदे ने ते जा पवित्र दान शरीर भी साथ संजी दान विच पवित्र दान विच ला देवे शरीर तक भी दान कर देवे पवित्र दान जिवें गुरु तेग बहादुर महाराज जी ने अपने शरीर दे दान लाता इस वास्ते हिंदुस्तान दी इज्जत नूं रखण वास्ते ते महाराज कहंदे हो पुन दान का करे शरीर सो गिरही गंगा का नीर ओ गृहस्थी जिहड़ा गंगा दे पानी वांग ते पवित्र ते उज्जल जीवन है उसदा
ईश्वर सत स्वरूप
ईश्वर नाथ सिर दे बोल ने कि ओ वाहिगुरु परमेश्वर दा सत स्वरूप है
परम तत् मैं रेखना रूपा
परम तत् सिद्धांत स्वरूप वाहिगुरु परमेश्वर दे स्त्री ते पुरुष दा पंछी दा आकार नहीं है ते फिर ओहदे च मशका च कोई रेखा नहीं है गुरु नानक साहब के बोल और सिद्धा इतने सत्कार दिता गया पहले पातशाह गुरु नानक साहब उचारते ने सो अदुती जे धुप है आप अदुती ब्रक्त नदूत जेड़ा अपनी होम है हंकार धुप है कि हमन कर दे ब्रक्त हो सकता
पूजन करे संताप
इस वास्ते भिख्या का भोजन का तेजा भिख्या भोजन करे संताप इसलिए संत भली प्रकार जिहड़ा चित्ती एकाग्रता रूप तप करना है ते यही भिख्या का भोजन जिहड़ा है वह ग्रहण करे जा भिख्या भोजन इस वास्ते कहंदे ने कि नाम की भिख्या और भोजन संताप ते भोजन जिहड़ा संत भली प्रकार ते चित्ती एकाग्रता करनी संगत दे चा के यही ते तप दा तपना ते और यही भोजन है तप रूपी उसका
पठन मैं भिख्या करा
हां जी औठ पठन मैं औ पुना हट जेड़ा हिरदा है पठन शहर ते औठ पठन मैं हां जी भिख्या
भिख्या करा
वाहिगुरु परमेश्वर दे नाम दी भिख्या जेड़ी है ते उसनू अपने हिरदे दे शहर दे अंदर ग्रहण करे भिख्या भोजन इत्थे नाम दी भिख्या भोजन वाहिगुरु दे सब गुणा दा ते ताप सम भली प्रकार चिद्दी एकाग्रता रूप तप करना करे
से पर चढ़ा
महाराज कहंदे ओ जिहड़ा ब्रक्त है शुद्ध बंदा है पवित्र जीवन है ते शिव जी दी पुरी विच शिव कल्याण स्वरूप की पुरी जिहड़ी तुरिया है सतखंड ओहदे चढ़ जांदा है स्थित हो जांदा
बोले गोरख सत स्वरूप
हां जी गुरु नानक साहब जी बोल रहे ने सत स्वरूप बोले गोरख गोरखनाथ बोल रहा वाहिगुरु का सत स्वरूप है
संत मैं रेखना रूपा
वाहिगुरु परमेश्वर परम तत् स्वरूप है ते इस दे अंदर कोई रूप ते रेखा नहीं है
महला पहला सो उदासी जे पाले उदास
पहले पातशाह दे बोल ने महाराज कहंदे उदासी ओ बंदा हो सकदा जेड़े उदासीनता आदि गुणा दे ताई पालना करे
अर्द गुरद करे निरंजन वास
ते अर्द जेड़े थले नूं साह जांदे उर्द नाम उत्ते नूं साह जांदे जेड़े इन्हां दे निरंजन दे नाम दा वासा करे जा अर्द उर्द ते इस वास्ते जो अर्द आराधने योग है ते उर्द उत्कृष्ट वाहिगुरु परमेश्वर है ते और उस निरंजन वाहिगुरु परमेश्वर दे नाम दा अपने सां ते हिरदे च वासा करे
चंद सूरज की पाए गंड
ते चंद दा संग जी कहंदे ने बैराग दे ताई सूरज कहंदे ने विवेक दे ताई ते इना दा गंढ की जोड़ अपने हिरदे च पावे जा प्रीति दी गंढ जेड़ी है वह पौना करे
उदासी का पड़े न कंध
महाराज कहंदे ओ जेड़ा उदासी महापुरुष है ते उसका शरीर जेड़ा है ते फिर सूक्ष्म शरीर कंध ना शरीरां विच नहीं पैंदा है ਉਹ ਜੰਮਣ ਤੇ ਮਰਨ ਤੋਂ 84 ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ।
ਬੋਲੇ ਗੋਪੀ ਚੰਦ ਸਤ ਸਰੂਪ,
ਆਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਗੋਪੀ ਚੰਦ ਉਹ ਹੈ ਤਾਂ ਵਾਹਿਗੁਰੂ ਸਤ ਸਰੂਪ ਹੈ, ਤੇ ਇਸ ਵਾਸਤੇ ਗੋਪੀ ਚੰਦ ਦੇ ਤਾਈ ਗੁਰੂ ਨਾਨਕ ਸਾਹਿਬ ਬੋਲੇ ਵੀ ਉਹ ਵਾਹਿਗੁਰੂ ਤਾਂ ਸਤ ਸਰੂਪ ਹੈ,
ਤੰਤ ਨਾਰੇਖ ਨਾ ਰੂਪਾ,
ਪਰਮ ਸਤ ਸਰੂਪ ਹੈ ਤੇ ਉਸਦੇ ਅੰਦਰ ਰੂਪ ਆਕਾਰ ਨਹੀਂ ਤੇ ਮਸ਼ ਕਸ਼ ਕੋਈ ਵੀ ਰੇਖਾ ਨਹੀਂ ਹੈ।
ਹੱਲਾ ਪਹਿਲਾ ਸੋਪਾ ਖੰਡੀ ਜੇ ਕਾਇਆ ਪਖਾਲੇ,
ਪਖੰਡੀ ਸਾਹਿਬ ਸੰਗ ਜੀ ਇੱਕ ਪੰਥ ਹੈ ਤੇ ਇਸ ਵਾਸਤੇ ਉਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ। ਸੋ ਪਾਖੰਡੀ ਕਹਿੰਦੇ ਮਹਾਰਾਜ, ਕਹਿੰਦੇ ਉਹੀ ਪਖੰਡੀ ਹੈ ਤੇ ਜਿਹੜਾ ਆਪਣੀ ਕਾਇਆ ਦੇ ਤਾਈ ਧੋਣਾ ਕਰੇ, ਭਾਈ ਭਾਵ ਕੀ ਸਾਫ ਸੁਥਰਾ ਕਰੇ ਤੇ ਸੇਵਾ ਦੇ ਨਾਲ ਚੰਗੇ ਕਰਮਾਂ ਦੇ ਪਾਣੀ ਨਾਲ ਆਪਣੀ ਦੇਹ ਨੂੰ ਪਵਿੱਤਰ ਕਰ ਲਵੇ, ਜਾਂ ਪਾਖੰਡੀ ਕਹਿੰਦੇ ਜੋ ਪਾਪਾਂ ਨੂੰ ਖੰਡਨ ਕਰਨ ਵਾਲਾ ਹੋਵੇ, ਉਹੀ ਆਪੇ ਆਪਣੇ ਪਾਪਾਂ ਨੂੰ ਖੰਡਨ ਕਰ ਸਕਦਾ ਕੱਟ ਸਕਦਾ, ਤੇ ਜਿਹੜਾ ਆਪਣੀ ਦੇਹ ਨੂੰ ਨਿਸ਼ਕਾਮ ਕਰਨ ਤੇ ਸੇਵਾ ਦੇ ਕਰਨ ਦੇ ਨਾਲ ਪਖਾਲੇ ਧੋਣਾ ਕਰੇ,
ਬ੍ਰਹਮ ਪਰ ਜਾਲੇ,
ਇਸ ਵਾਸਤੇ ਜਿਹੜੀ ਬ੍ਰਹਮ ਅਭਿਆਸ ਰੂਪੀ ਅਗਨੀ ਹੈ ਇਹਦੇ ਜਕਾਂ ਦੇਹ ਦੀ ਜਿਹੜੀ ਹੋਮੈ ਹੈ ਇਹ ਲੱਕੜਾਂ ਵਾਂਗ ਪਰ ਵਿਸ਼ੇਸ਼ ਕਰਕੇ ਇਹਨੂੰ ਜਾਲੇ ਸਾੜ ਦੇਵੇ,
ਬਿੰਦਣਾ ਦੇਈ ਚਰਣਾ,
ਸੁਪਨੇ ਵਿੱਚ ਵੀ ਸੁਪਨੇ ਦੇ ਅੰਦਰ ਵੀ ਜਿਹੜੀ ਆਪਣੀ ਬਿੰਦ ਧਾਤੂ ਹੈ ਤੇ ਉਹਨੂੰ ਝਾੜਨ ਨਾ ਦੇਵੇ, ਜਾਂ ਸੁਪਨਾ ਨਾਮ ਸੰਸਾਰ ਦਾ ਹੈ, ਬਿੰਦ ਨਾਮ ਫੁਰਨੇ ਦਾ ਹੈ, ਇਸ ਵਾਸਤੇ ਸੁਪਨੇ ਸੰਸਾਰ ਵਿੱਚ ਆਪਣੇ ਬਿੰਦ ਫੁਰਨੇ ਨੂੰ ਝਾੜਨ ਨਾ ਦੇਵੇ,
ਪਾਖੰਡੀ ਜਰਾ ਨਾ ਮਰਨਾ।
ਮਹਾਰਾਜ ਕਹਿੰਦੇ ਐਸੇ ਪਖੰਡੀ ਪੰਥ ਵਾਲਾ ਜਿਹੜਾ ਮਨੁੱਖ ਹੈ ਤੇ ਉਸਨੂੰ ਜਰ ਵਡੇਪਾ ਨਹੀਂ ਆਉਂਦਾ ਤੇ ਨਾ ਉਸਦੀ ਮੌਤ ਨੇੜੇ ਆਉਂਦੀ ਹੈ,
ਉਹਨੇ ਚਰਪਣ ਸਤ ਸਰੂਪ,
ਇਸ ਵਾਸਤੇ ਚਰਪਣ ਨਾਥ ਬੋਲਦਾ ਜਾਂ ਗੁਰੂ ਨਾਨਕ ਦੇਵ ਜੀ ਬੋਲੇ ਤੇ ਹੇ ਚਰਪਣ ਨਾਥ ਤੇ ਉਹ ਵਾਹਿਗੁਰੂ ਦਾ ਸਤ ਸਰੂਪ ਹੈ, ਪਰਮ ਸਤ ਸਰੂਪ ਹੈ ਤੇ ਉਸਦੇ ਅੰਦਰ ਕੋਈ ਰੂਪ ਆਕਾਰ ਤੇ ਮਸ਼ ਕਸ਼ ਦੀ ਰੇਖਾ ਨਹੀਂ ਹੈ।
ਮਹਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮਾ,
ਮਹਾਰਾਜ ਕਹਿੰਦੇ ਉਹੀ ਬੈਰਾਗੀ ਹੋ ਸਕਦਾ ਹੈ, ਬੈਰਾਗੀ ਦੇ ਲੱਛਣ ਕਰ ਰਹੇ ਨੇ ਜੇ ਉਲਟੇ ਬ੍ਰਹਮ, ਜਿਹੜਾ ਆਪਣੀ ਵਿਅਕਤੀ ਨੂੰ ਸੰਸਾਰ ਵੱਲੋਂ ਉਲਟਾ ਕੇ ਤੇ ਬ੍ਰਹਮ ਵਾਹਿਗੁਰੂ ਦੇ ਅੰਦਰ ਜੋੜ ਲਵੇ, ਇਹ ਗਗਨ ਮੰਡਲ ਹੈ ਸਾਧ ਸਿੰਘ ਜੀ, ਦਸਵਾਂ ਦੁਆਰ ਜਿਹੜਾ ਆਕਾਸ਼ ਮੰਡਲ ਦਸਵਾਂ ਦੁਆਰ ਹੈ, ਉਹਦੇ ਚ ਆਪਣੇ ਸਾਹਾਂ ਨੂੰ ਥੰਮ ਤੇ ਇਸ ਲਈ ਰੋਪੇ ਥੰਮ, ਆਪਣੇ ਸਾਹਾਂ ਦੇ ਤਾਏ ਰੋਕ ਕੇ ਉੱਥੇ ਥੰਮ ਟਿਕਾਉਣਾ ਕਰੇ ਦਸਵੇਂ ਦੁਆਰ ਦੇ ਅੰਦਰ, ਆਪਣਾ ਜਿਹੜਾ ਧਿਆਨ ਅੰਤਰਮੁਖੀ ਰੱਖਣਾ ਕਰੇ,
ਬੈਰਾਗੀ ਸਤ ਸਮਾਨ,
ਮਹਾਰਾਜ ਕਹਿੰਦੇ ਹੋ ਬੈਰਾਗੀ ਜਿਹੜਾ ਕਿ ਸਤ ਸਰੂਪ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ, ਸਤ ਸਰੂਪ ਤੇ ਉਹਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ, ਹਰ ਹਰ ਜਨ ਦੋਈ ਏਕ ਹੈ, ਬੇਵਿਚਾਰ ਕਛ ਨਾ ਹੈ, ਉਹ ਵਾਹਿਗੁਰੂ ਦਾ ਸਰੂਪ ਹੋ ਜਾਂਦਾ ਹੈ,
ਬੋਲੇ ਭਰਤਰ ਸਤ ਸਰੂਪ,
ਇਸ ਵਾਸਤੇ ਭਰਤਰੀ ਨਾਮ ਯੋਗੀ ਹੈ ਤੇ ਇਸ ਦੇ ਤਾਈ ਬੋਲੇ ਉਹ ਵਾਹਿਗੁਰੂ ਤਾਂ ਸਤ ਸਰੂਪ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ
ਬੋਲੇ
ਪਰਮ ਸਤ ਸਰੂਪ ਹੈ ਤੇ ਉਸਦੇ ਅੰਦਰ ਕੋਈ ਰੂਪ ਆਕਾਰ ਨਹੀਂ ਤੇ ਰੇਖਾ ਮਸ਼ ਕਸ਼ ਨੇ, ਜੋਸ਼ ਦੇ ਮਤ ਅਨੁਸਾਰ ਮਸ਼ ਕਸ਼ ਇਸ ਤਰ੍ਹਾਂ ਦੀਆਂ ਰੇਖਾ ਮੰਨੀਆਂ ਉਹਦੇ ਚ ਕੋਈ ਨਹੀਂ ਹੈ,
ਮਤਨ ਕੋ
ਸਿਧਾਂਤ ਜਿਹੜੇ ਮਤ ਖਿਆਲ ਸੀ ਨਾ ਤੇ ਇਹਨਾਂ ਨੂੰ ਸੁਣ ਕੇ
ਸੂਰਜ ਗਿਆਨ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਿਆਨ ਦੇ ਸੂਰਜ
ਤੇ ਪ੍ਰਾਪਤ,
ਕਹਿੰਦੇ ਨੇ ਕਿ ਇਹਨਾਂ ਦੇ ਪ੍ਰਤੀ ਤਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਮਤ ਕਰਨਾ ਖਾਨਾ,
ਆਪਣੇ ਮਤ ਦੇ ਅਨੁਸਾਰ ਤੇ ਕਿਰਪਾ ਦੀ ਖਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ,
ਸ੍ਰੀ ਗੁਰੂ ਜੀ ਵਾਚੀ ਮਹੱਲਾ ਪਹਿਲਾ, ਕਿਉਂ ਮਰੇ ਮੰਦਾ ਕਿਉਂ ਜੀਵੇ ਜੁਗਤ,
ਗੁਰੂ ਨਾਨਕ ਦੇਵ ਮਹਾਰਾਜ ਜੀ ਵਾਚ ਉਚਾਰਨ ਕਰਦੇ ਨੇ ਤੇ ਇਸ ਲਈ ਪਹਿਲੇ ਪਾਤਸ਼ਾਹ ਜੀ ਇਹਦੇ ਵਿੱਚ ਸਵਾਲ ਨੇ ਇਸ ਸਾਰੇ ਚਾਲ ਵਿੱਚ, ਔਰ ਸਵਾਲਾਂ ਦਾ ਜਵਾਬ ਵੀ ਵਿੱਚ ਹੈ, ਪਰ ਇਹ ਪੰਕਤੀਆਂ ਅੱਗੜ ਪਿੱਛੜ ਨੇ ਸਾਰੀਆਂ, ਕਿਉਂਕਿ ਕਾਲ ਦੀ ਮੁਕਤਾ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਨੇ ਇਹ ਪੰਕਤੀਆਂ ਉੱਥੇ ਉੱਥੇ ਟਿਕਾਈਆਂ ਨੇ ਜਿੱਥੇ ਕਾਲ ਦੀਆਂ ਮਾਤਰਾ ਵੀ ਪੂਰੀਆਂ ਰਹਿ ਸਕਣ, ਅਗਰ ਜੇ ਗੁਰੂ ਨਾਨਕ ਸਾਹਿਬ ਐਸਾ ਨਾ ਕਰਦੇ ਤਾਂ ਕਵੀਆਂ ਦੀ ਦੁਨੀਆਂ ਉੱਥੇ ਗੁਰੂ ਨਾਨਕ ਦਾ ਸਤਿਕਾਰ ਨਹੀਂ ਹੋਣਾ ਸੀ, ਇਸ ਲਈ ਕਵਿਤਾ ਨੂੰ ਤੇ ਸੰਗੀਤ ਨੂੰ ਗੁਰੂ ਨਾਨਕ ਸਾਹਿਬ ਨੇ ਖਾਸ ਸਥਾਨ ਦਿੱਤਾ ਹੈ, ਤੇ ਔਰ جس ویلے ودوان نے یہ ارتھ کرنے ہیں ودوانا واسطے ستسنگ جی یہ کھل ہے کہ وہ ارتھ جتھے یوگتا اس لیے پرگٹ کرے وہ انسار ہی ارتھ ہو سکتے ہیں اس واسطے یہ انمے شبد تے دے سمجھن واسطے بڑے لمے چوڑے دے خیال نے تسی اس گل نو نہیں سمجھ سکنا میں ایک سلوک دا بول بھی دینا جت ستے یت ستے انمے یدا بھاوا وطریکا پر تہاڈے پلے کچھ نہیں پیا جو میں بولیا اس واسطے یت ستے انمے یہ ارتھ ہے جس تھان دے وچ جس اکھر دی یوگتا ہے اس اکھر نو اتھے لجانا ہے اس واسطے نو کہندے انمے یدا بھاوا بطریکا تے اس واسطے تے بھاو جتھے جا کے ارتھ صحیح ہو سکے وہ ست اکھر نو اتھے جا کے جوڑنا سیدھا نا ہوں تسی سن رہے ہیں نا گرو نانک دی وارتا یہی سد گوشت باڑی رام کلی راگ بچا اور اتے سب سنگ جی سدھا کے سوال بھی جواب بھی ہے پر سوال کتے ہے جواب کتے جاگ دیتا ہے اس واسطے انہوں پڑھنا پہنتا باڑی اکھران ارتھان نہیں عام بندہ اس باڑی کے ارتھ کیویں کر دے گا سوال کتے ہے جواب کتے ہے یہ بھی جڑا ساتھ سنگ جی ہوں سلوک چل رہا محلے پہلے دا یہ سوال سے جواب بھی اگڑ پچھڑ نے سوال بھی ہے تے اور اتنے ساتھ سنگ جی جواب بھی دیتے ہوئے نے ہاں جی پڑھو دو سوال پہلی پنکتی وچ ہن
محلہ پہلا کیوں مرے مندا کیوں جیوے جگت
ہاں جی سوال ہے تے کیویں مندا سوال مرے سوال سیدھا دین تے کیوں جیوے جگت کیویں منک جیڑا ہے جیون مہاپرش دی جگتی وچ جیوے جیون مکت ہو کے منک کیویں جیوے اور مندا سوال کیویں مرے اے دو سوال ہو گئے نے کہ پڑھو
کن پڑھائے کیا کھاجے بھگت
تے اس واسطے کنا نوں پڑھا کے تے بھگت چورما بھوجن کیڑا کھاوے اے تیجا سوال ہے اگے پڑھو
آست ناستے کو ناؤ
اے ہن تین سوال اتھے آ گئے نے تے ایک سوال چوتھا اگلیاں پنکتیاں دے وچ آئے گا جو سوالاں دے جواب نے تے اور پنکتیاں وہ میں تہاڈے سامنے رکھ دا کیونکہ سدھانت سپشٹ ہو سکے پہلا سوال ہے کیوں مرے مندا منکھ دا مندا سوال کیویں مرے ایدا جواب ہے آست ناست ایکو ناؤ بیچی ہے یہ پنکتیاں تے ایک جو واہگرو پرمیشر دا ہے بندہ آستک ہووے شردھالو ہووے تے جڑا نام تے روپ جگت ہے ناست نام او ناس روپ جانے انہوں تے مہاراج کہندے اس طرح مندا سوال جڑا ہے او منک دا مر سکدا ہے دوجا سوال سی کیوں جیوے جگت ایدا وچے اتر ہے چھ برتارے برتیں پوت اس واسطے جو چھ درشنا دے برتارے نے نا انہاں تو پوتر ہو کے برتے تے مہاراج کہندے انہاں پیکھاں دے انہاں دے پیکھاں دے وچ نہ پھسے ہومے نہ کرے نہ سنساری نہ آدھوت تے مہاراج کہندے نہ سنساری گرس پونے دے موہ وچ پھسیا ہوئے نہ برک پونے دے ہنکار وچ پھسیا ہوئے نرہنکار ہو کے برتے مہاراج کہندے اے جیون مکت ہون دی جگتی ہے اے دوجے سوال دا اتر کیوں جیوے جگت اس تو اگے صاحب سنگت جی بچار جڑی ہے وہ تیجا پرشن ہے وہ ہے کن پڑھائے کیا کھاجے بھگت اس واسطے کنا نو پڑھا کے بھگت چورما کہڑا کھاوے سد جڑے نے جدو بھوجن بنا چورما کٹتے ہیں انہوں بھگت کہندے تے جس طرح اپنا چوری کٹ لئیے تو اس واسطے جب بھگت بھوجن نو کہندے نے تا یہ جواب گرو نانک صاحب نے دتا نرنکار جو رہے سمائے جڑا واہگرو پرمیشر دے وچ ہی سمایا رہے کاہے بھکھیا منگن جائے تے پھر وائے تے اس نے کس لئی بھکھیا منگن جانا ہے اس واسطے انہوں بھوجن دی کی لوڑ ہے پھر جد جڑا واہگرو دے اس سے جڑ گیا ہے واہگرو دا نام ہی جس دا بھوجن بن گیا ہے سمرن ہی بھوجن بن گیا ہے یہ سی تین سوالوں دے جواب چوتھا سوال ہے کون سو اکھر جت رہے ہے آئے یہ چوتھا سوال ہے کہندے ہو کیڑا اکھر منتر اپدیش ہے جس کر کے مان ہے آئے ہردے استطر ہو رہے ہردے کیا رہے ਇਹਦਾ ਜਵਾਬ ਹੈ ਧੂਪ ਛਾਲ ਜੇ ਸਮ ਕਰ ਰਹੇ ਤੇ ਸਹ ਤੇ ਧੂਪ ਨਾਮ ਦੁਖਦਾ ਹੈ ਤੇ ਛਾਲ ਨਾਮ ਸੁਖਦਾ ਹੈ। ਜਿਹੜਾ ਦੁੱਖ ਤੇ ਸੁਖ ਨੂੰ ਸਮਾਨ ਬਿਰਤੀ ਨਾਲ ਸਹਾਰਨਾ ਕਰੇ ਤਾਂ ਨਾਨਕ ਆਖੇ ਗੁਰਪੁਰ ਕਹੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਹਨ ਗੁਰੂ ਜੀ ਦੇ ਕਹੇ ਦੱਸੇ ਹੋਏ ਨਾਮ ਨੂੰ ਉਚਾਰਨ ਕਰੇ ਤੇ ਤਾਂ ਹਿਰਦੇ ਚ ਮਨ ਇਸਤ ਹੁੰਦਾ ਹੈ। ਔਰ ਇਹ ਚਾਰ ਸਵਾਲਾਂ ਦੇ ਜਵਾਬ ਵਿੱਚੇ ਸਾਧ ਸੰਗਤ ਜੀ ਇਸ ਮਹੱਲੇ ਦੇ ਆ ਗਏ ਨੇ। ਹਾਂਜੀ ਨਾਨਕ
ਬੋਲੇ ਸਤ ਸਰੂਪਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲਦੇ ਨੇ ਆਖਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਤਾਂ ਸਤ ਸਰੂਪ ਹੈ।
ਪਰਮ ਤਤ ਤੰਤ ਮੈਂ ਰੇਖ ਨਾ ਰੂਪਾ,
ਫਿਰ ਉਹ ਵਾਹਿਗੁਰੂ ਪਰਮੇਸ਼ਰ ਪਰਮ ਤਤ ਸਰੂਪ ਹੈ, ਸਿਧਾਂਤ ਸਰੂਪ ਹੈ ਤੇ ਇਸ ਵਾਸਤੇ ਵਾਸਤਵ ਸਰੂਪ ਹੈ। ਉਹਦੇ ਵਿਚ ਕੋਈ ਰੂਪ ਆਕਾਰ ਨਹੀਂ ਹੈ ਤੇ ਆਕਾਰਾਂ ਤੋਂ ਰਹਿਤ ਹੈ ਨਿਰਗੁਣ ਸਰੂਪ। ਮਸ਼ ਤੇ ਕਸ਼ ਚੱਕਰ ਤੇ ਚੇਹਨੇ ਕੋਈ ਵੀ ਉਹਦੇ ਚ ਰੇਖਾ ਨਹੀਂ ਹੈ।
ਸੁਣ ਕੇ ਸਿਰ ਤੂਸ਼ਣ ਪਏ,
ਸੁਣ ਕੇ ਸਾਧ ਸੰਗਤ ਜੀ ਸਾਰੇ ਸਿਰ ਜਿਹੜੇ ਸੀ ਚੁੱਪ ਕਰ ਗਏ।
ਬੋਲੇ
ਕੋਈ ਵੀ ਆਪਣੇ ਮੁਖੋਂ ਬਚਨ ਨਹੀਂ ਬੋਲਿਆ,
ਚਰਚਾ ਮੈਂ ਹਾਰਤ ਨਹੀਂ
ਤੇ ਚਰਚਾ ਦੇ ਵਿਚ ਸਾਧ ਸੰਗਤ ਜੀ ਹਾਰਦੇ ਨਹੀਂ।
ਤੇ ਮਨ ਸੋਏ
ਗੁਰੂ ਨਾਨਕ ਦੇਵ ਮਹਾਰਾਜ ਜੀ ਚਰਚਾ ਕਰਨ ਦੇ ਨਾਲ ਨੀ ਸਾਡੇ ਨਾਲ ਹਾਰ ਸਕਦੇ ਤੇ ਸਾਰਿਆਂ ਨੇ ਆਪਣੇ ਮਨ ਦੇ ਵਿਚ ਸਮਝ ਲਿਆ।
ਜੇ ਅਤ ਉੱਤਮ ਨਾਥ,
ਜਿਹੜੇ ਸਾਧ ਸੰਗਤ ਜੀ ਅਤਸਹਿ ਕਰਕੇ ਉੱਤਮ ਸ੍ਰੇਸ਼ਟ ਨਾਥ ਸਨ ਸਿੱਧਾਂ ਦੇ ਵਿੱਚੋਂ,
ਮਗਨ ਧਿਆਨ ਮੈਂ ਤਬ ਰਹੇ,
ਉਹ ਵਾਹਿਗੁਰੂ ਦੇ ਧਿਆਨ ਦੇ ਵਿੱਚ ਮਗਨ ਮਸਤ ਹੋ ਰਹੇ।
ਉਹਨੇ ਤਿਨਕੇ ਸਾਥ,
ਜਿਹੜੇ ਐਸੇ ਸਮਾਧੀ ਦੇ ਅੰਦਰ ਸਥਿਤ ਹੋ ਗਏ ਮਨ ਜੁੜ ਗਿਆ ਤੇ ਉਹਨਾਂ ਦੇ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਬੋਲੇ
ਸ੍ਰੀ ਗੁਰਮੋਦੀ ਵਧਾਇਕਾ।
ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਸੰਨਤਾ ਵਧਾ ਕੇ ਉਹਨਾਂ ਮਹਾਂਪੁਰਸ਼ਾਂ ਦੇ ਤਾਂ ਹੀ ਬੋਲੇ ਨੇ।
ਵਿਤ ਆਸਨ ਕੁਲ ਆਸਨ ਕੁਲ ਆਏ ਬੈਸੋ ਆਸਨਾਰ ਦੇ ਕੇ ਵੀਕ,
ਕਹਿੰਦੇ ਨੇ ਵੀ ਆਸਣ ਨੂੰ ਲਾ ਕੇ ਤੂੰ ਬੈਠਾ ਹੈ ਤੇ ਤੇਰੇ ਮਨ ਦੇ ਵਿਚ ਕੋਈ ਵੀ ਆਸ ਇੱਛਾ ਨਹੀਂ ਹੈ।
ਗੁਨਾਦ ਸੰਗ ਬੁੱਲ ਹੈ ਸੁਨਾਇਕਾ,
ਘੁੱਗੂ ਨਾਥ ਸਿੱਧ ਸੀ ਸਮਾਧੀ ਦੇ ਅੰਦਰ ਬੈਠਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਉਸ ਨੂੰ ਸੁਣਾ ਕੇ ਬੋਲੇ।
ਹੁਣ ਕੈਸੇ ਸਾਧੀ ਕੌਣ ਮਤ ਕੇ ਅਰਾਧੀ ਤਮ,
ਮਹਾਰਾਜ ਕਹਿੰਦੇ ਨੇ ਤੇ ਮੌਨ ਬਾਈ ਕਾਹਦੇ ਵਾਸਤੇ ਤੂੰ ਸਾਧੀ ਹੈ ਚੁੱਪ, ਕਿਸ ਮਤ ਕੇ ਅਰਾਧੀ, ਕਿਸ ਮਤ ਦੇ ਅਰਾਧਣ ਵਾਲੇ ਹੋ ਤੁਸੀਂ?
ਉੱਤਰ ਨਾ ਕਹੇ ਉਸ ਨੂੰ ਮਨ ਤੇ ਉਠਾਇਕਾ,
ਇਸ ਵਾਸਤੇ ਉੱਤਰ ਨਾ ਕਹੇ ਹੋ ਤੇ ਜਵਾਬ ਤੂੰ ਕੋਈ ਦਿੱਤਾ ਹੀ ਨਹੀਂ ਹੈ ਤੇ ਸੁਣਿਓ ਮਨ ਤੇ ਉਠਾਇਕ ਹੈ ਤੇ ਇਸ ਵਾਸਤੇ ਉੱਤਰ ਨਾ ਕਹਿਓ, ਸੁਣਿਓ ਨਾ ਸੁਣਿਆ ਤੇ ਨਾ ਕੋਈ ਜਵਾਬ ਦਿੱਤਾ ਤੂੰ ਆਪਣੇ ਮਨ ਤੋਂ ਸੰਕਲਪ ਜਿਹੜਾ ਉਠਾ ਕੇ
ਦਰਸ਼ਨ ਮਰਮ ਨਾ ਜਾਣੋ ਜਾਏ।
ਮਹਾਰਾਜ ਕਹਿੰਦੇ ਘੁੱਗੂ ਨਾਥ ਮਹਾਂਪੁਰਸ਼ ਜੀ ਤੁਹਾਡੇ ਦਰਸ਼ਨ ਬੜੇ ਚੰਗੇ ਲੱਗਦੇ ਆ ਪਰ ਤੁਹਾਡੇ ਅੰਦਰਲਾ ਭੇਦ ਵੀ ਤੁਸੀਂ ਚੁੱਪ ਕਿਉਂ ਧਾਰੀ ਇਹ ਨਹੀਂ ਜਾਣਿਆ ਜਾਂਦਾ।
ਬੋਲੇ ਬਿਨ ਕੈਸੇ ਜਾਣੇ ਕਹੀਏ ਸੁਝਾਏ ਕਹਿ,
ਤੇਰੇ ਬੋਲੇ ਤੋਂ ਬਿਨਾ ਅਸੀਂ ਤੇਰਾ ਆਸ਼ਾ ਕਿਵੇਂ ਸਮਝੀਏ ਤੇ ਤੂੰ ਉੱਚੀ ਬੋਲ ਸੁਣਾ ਕੇ ਸਮਝਾ ਕੇ ਸਾਨੂੰ ਦੱਸ।
ਬੋਲੇ ਗੁਰੂ ਨਾਨਕ ਸੋ ਬਚਨ ਬਲਾਸੀ,
ਹਾਂਜੀ ਤੇ ਇਸ ਤਰ੍ਹਾਂ ਕਹਿੰਦੇ ਬੋਲਿਓ ਗੁਰੂ ਨਾਨਕ ਸੋ ਬਚਨ ਬਲਾਸ ਨਿੱਕੇ ਤੇ ਇਸ ਲਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਾਂ ਤੇ ਬੋਲਿਆ ਆਨੰਦੀ ਬਚਨ ਜਿਹੜੇ ਸੀ ਚੰਗੇ
ਅਵਤਾਰ ਦੇ ਬਹੁਤ
ਨਾਨਕ ਸਾਹਿਬ ਨੂੰ ਵਾਹਿਗੁਰੂ ਦਾ ਅਵਤਾਰ ਜਾਣ ਕੇ ਤੇ ਆਪਣੇ ਹਿਰਦੇ ਚ ਬਹੁਤ ਪ੍ਰਸੰਨ ਹੋ ਕੇ
ਸਿੱਧ ਨਾਥ ਜਤੀ ਕੋ ਨਾਮ ਨਾਥ ਰਾਮ ਜਗ,
ਕਹਿੰਦਾ ਮੈਂ ਸਿੱਧ ਤੇ ਜਤੀ ਤੇ ਨਾਥ ਇਹ ਕੋਈ ਵੀ ਨਾਮ ਜਿਹੜਾ ਸੰਸਾਰ ਵਿਚ ਨਹੀਂ ਰਖਾਉਂਦਾ ਇਸ ਵਾਸਤੇ ਨਾਮ ਦੀ ਵੀ ਹੰਗਤਾ ਮੈਂ ਮੇਟ ਦਿੱਤੀ ਹੈ।
ਉਤੋਂ ਨੀਚ ਪਦ ਤਜ ਸਿੰਘੀ ਨਾ ਬਜਾਏ,
ਤੇ ਮੇਰੀ ਪਦਵੀ ਉੱਚੀ ਹੈ ਦੂਜਿਆਂ ਦੀ ਛੋਟੀ ਹੈ ਤੇ ਇਹ ਵੀ ਖਿਆਲ ਛੱਡ ਦਿੱਤਾ ਹੈ ਤੇ ਸਿੰਘੀ ਨਾ ਬਜਾਏ ਹੋ। ਜਿਵੇਂ ਸਿੰਘੀ ਲੋਕ ਜਿਹੜੇ ਹਰਨ ਦਾ ਸਿੰਘ ਜੋਗੀ ਵਜਾਉਂਦੇ ਆ, ਕਹਿੰਦਾ ਇਹ ਵੀ ਨਹੀਂ ਹੁਣ ਮੈਂ ਬਜਾਉਣਾ ਕਰਦਾ, ਮੋਹ ਮਮਤਾ ਵੀ ਸਿੰਘੀ ਵੀ ਮੇਰੇ ਅੰਦਰ ਨਹੀਂ ਵੱਜ ਰਹੀ ਹੈ। ਕਹਿੰਦਾ ਮੈਂ ਪਖੰਡ ਕਰਕੇ ਨਹੀਂ ਵਿਖਾਉਂਦਾ ਹੈ ਤੇ ਨਾ ਆਪਣੇ ਅੰਦਰ ਹੰਕਾਰ ਨੂੰ ਵਧਾਉਂਦਾ ਹਾਂ।
ਦੁੱਖ ਸੁੱਖ ਤੋਂ ਮਟਾਓ ਦੁਆਤ ਮਨ ਤੇ
ਭਲਾਇਆ, ਦੁੱਖ ਤੇ ਸੁੱਖ ਨੂੰ ਮੇਟ ਦਿੱਤਾ ਹੈ ਤੇ ਜਿਹੜੀ ਇਹ ਦੁਆਤ ਵਰਤੀ ਆਪਣੇ ਮਨ ਦੇ ਵਿੱਚੋਂ ਹੀ ਭੁਲਾਏ ਹੋ ਭੁਲਾ ਦਿੱਤੀ ਹੈ।
ਨਿੰਦਾ ਤਾਜ ਹੋਏ ਕੇ ਅਚਿੰਤਨਿਤ,
ਮੈਂ ਉਸਤਤ ਕਰਨੀ ਕਿਸੇ ਦੀ ਤੇ ਨਿੰਦਿਆ ਕਰਨੀ ਕਿਸੇ ਦੀ, ਉਸਤਤ ਕਰੋਗੇ ਵਧਾ ਕੇ ਕਰਨੀ ਪੈਂਦੀ ਹੈ, ਬੰਦਾ ਉਹ ਜਿਹਾ ਹੁੰਦਾ ਨਹੀਂ ਹੈ। ਤੇ ਵਧਾ ਕੇ ਕਰਨੀ ਪੈਂਦੀ ਹੈ, ਕਿਸੇ ਦੀ ਨਿੰਦਿਆ ਕਰਨੀ ਹੈ ਤੇ ਉਹਨੂੰ ਘਟਾ ਕੇ ਕਰਨਾ ਪਏਗਾ, ਬੰਦੇ ਨੂੰ ਕਿਸੇ ਨੂੰ ਛੁਟਿਆਉਣਾ ਹੈ ਤੇ ਤਾਂ ਘਟਾਉਣਾ ਪਏਗਾ। ਇਸ ਲਈ ਮਹਾਰਾਜ ਕਹਿੰਦ ਕਹਿੰਦਾ ਮੈਂ ਉਸਤਤ ਨਿੰਦਾ ਜਿਹੜੀ ਹੈ ਇਹ ਵੀ ਛੱਡ ਦਿੱਤੀ ਹੈ, ਹੋਏ ਕਹਿ ਅਚਿੰਤ ਨਿਤ ਹਮੇਸ਼ਾ ਦੀ ਬੇਫਿਕਰ ਹੋ ਗਿਆ ਹਾਂ।
ਗੁਰੂ ਨਾ ਕਹਾਏ ਕਹਿ ਨਾ ਚੇਲਾ ਪਾਏ ਲਾਏ ਹਾਂ,
ਕਹਿੰਦਾ ਮੈਂ ਗੁਰੂ ਵੀ ਨਹੀਂ ਕਹਾਉਂਦਾ, ਜਦੋਂ ਗੁਰੂ ਨਹੀਂ ਕਹਾਉਂਦਾ ਤੇ ਕਿਸੇ ਨੂੰ ਚੇਲਾ ਬਣਾ ਕੇ ਵੀ ਪੈਰੀ ਨਹੀਂ ਲਾਉਂਦਾ ਹਾਂ।
ਇੱਕ ਓੰਕਾਰ ਖੇਲ ਸੇਵ ਸਕਤੀ ਨਾ ਮੇਰ ਕੋ,
ਬਸ ਕਹਿੰਦਾ ਇੱਕ ਓੰਕਾਰ ਦੀ ਖੇਲ ਸਮਝਦਾ ਸਾਰਾ ਸੰਸਾਰ ਵੀ ਉਸ ਦੀ ਖੇਡ ਹੈ, ਉਸੇ ਦਾ ਹੀ ਤਮਾਸ਼ਾ ਹੈ। ਔਰ ਸ਼ਿਵ ਸ਼ਕਤੀ ਨਾ ਮੇਲ, ਤੇ ਜਿੱਥੇ ਇਹ ਸ਼ਿਵ ਤੇ ਸ਼ਕਤੀ ਦਾ ਕੋਈ ਮਿਲਾਪ ਨਹੀਂ ਹੈ, ਰੂਹ ਅਤੇ ਮਾਦੇ ਦਾ ਕੋਈ ਮੇਲ ਨਹੀਂ ਹੈ, ਤਮੋ ਤੇ ਸਤੋ ਗੁਣ ਦਾ ਉੱਥੇ ਕੋਈ ਵੀ ਮੇਲ ਨਹੀਂ ਹੈ, ਤੇ ਇਸ ਵਾਸਤੇ ਦੁੱਧ ਦਾ ਵੀ ਮੇਲ ਦਿੱਤੀ ਹੈ। ਕਹਿੰਦੇ ਜਿਹੜੇ ਹੋਮਿਆਂ ਦੇ ਬੋਲ ਮੈਂ ਸਾਰੇ ਬਸਾਰ ਤੇ ਭੁਲਾ ਦਿੱਤੇ ਆ, ਤੇ ਕੁਛ ਕਹਿੰਦਾ ਹੀ ਨਹੀਂ ਹੈ ਆਪਣੇ ਵੱਲੋਂ।
ਉੱਠੇ ਤਾਂ ਬਤਾਏ ਘਰ ਚਰਨ ਲਗਾਏ ਮਿਲੇ,
ਗੁਰੂ ਨਾਨਕ ਸਾਹਿਬ ਦੇ ਅੰਦਰ ਬਹੁਤ ਵੱਡਾ ਗੁਣ ਹੈ ਵੀ ਇਹ ਮਹਾਂਪੁਰਸ਼ ਹੈ, ਇਹਦੀ ਅਵਸਥਾ ਖੁੱਲ ਗਈ ਹੈ। ਗੁਰੂ ਨਾਨਕ ਸਾਹਿਬ ਕਾਹਲੀ ਨਾਲ ਇਹਦੇ ਚਰਨਾਂ ਵੱਲ ਨੂੰ ਹੱਥ ਵਧਾਇਆ, ਸਿੱਧੇ
ਹਰ ਖਾਏ ਦਊ ਬਹੁ ਮੁਖ ਸੁਖ ਪਾਏ ਪੈ,
ਇਹ ਵੀ ਉੱਠਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਨੂੰ ਹੱਥ ਵਧਾਇਆ ਤੇ ਦੋਵੇਂ ਮਿਲੇ ਨੇ ਤੇ ਹਿਰਦੇ ਸਾਧ ਸੰਗ ਜੀ ਬਹੁਤ ਹੀ ਸੁਖ ਪਾਇਆ ਹੈ, ਤੇ ਇਸ ਢੰਗ ਦੇ ਨਾਲ ਤੇ ਹਿਰਦੇ ਚ ਖੁਸ਼ ਹੋਏ।
ਕੁੰਨ ਨਾਨਕ ਜੀ ਨਾਗਰ ਉਜਾਗਰ ਜੇ,
ਹਾਂਜੀ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਬੈਠ ਗਏ ਤੇ ਨਾਗਰ ਚਤਰ ਉਜਾਗਰ ਪ੍ਰਗਟ ਹੀ,
ਚੰਬਾਨਾਥ ਸੰਗ ਮੁਖ ਮੁਸ਼ਕਾਏ,
ਚੰਬਾਨਾਥ ਸਿੱਧ ਹੈ ਤੇ ਮੁਖੋਂ ਹੱਸ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਨੂੰ ਬੋਲੇ ਨੇ,
ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ,
ਕਹਿੰਦੇ ਵੀ ਕਿਹੜੇ ਘਰ ਦੇ ਚ ਰਹਿਣਾ ਹੈ ਤੇ ਕਿਹੜਾ ਤੇਰਾ ਮਤਾ ਹੈ ਦੱਸ,
ਤੁਸ਼ਨ ਮਟਾਏ ਭਿਦ ਦੀਜੀਏ ਜਨਾਇਕਾ,
ਇਸ ਵਾਸਤੇ ਆਪਣੀ ਚੁੱਪ ਜਿਹੜੀ ਹੈ ਤੇ ਇਹਨੂੰ ਖੋਲ ਕੇ ਤੇ ਆਪਣੇ ਦਿਲ ਦਾ ਭੇਦ ਜਿਹੜਾ ਜਣਾ ਕੇ ਦੱਸ,
ਸਭ ਬੋਲੇ ਆਪ ਰਹੇ
ਕਹਿੰਦੇ ਉਹ ਸਾਰੇ ਸਿੱਧਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਤੂੰ ਬਿਨਾਂ ਬੋਲੇ ਤੂੰ ਬੈਠ ਰਿਹਾ ਚੁੱਪ ਹੀ ਕਰ ਰਿਹਾ, ਤੂੰ ਕਿਉਂ ਨੀ ਬੋਲਿਆ,
ਮਨ ਮਰ ਮਨਾ ਜਾਣੋ ਜਾਏ ਭਾਖਿਓ ਹੈ ਸੁਣਾਏ,
ਇਸ ਵਾਸਤੇ ਤੇਰੇ ਦਿਲ ਦਾ ਭੇਦ ਨਹੀਂ ਜਾਣਿਆ ਜਾਂਦਾ ਜੰਬਾਨਾਥ, ਇਸ ਲਈ ਤੈਨੂੰ ਸੁਣਾ ਕੇ ਕਿਹਾ ਹੈ।
ਤੂੰ ਤਾਂ ਬੋਲੇ ਬੋਲ ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜੋ,
ਇਹ ਹੁਣ ਇਸ ਨੇ ਜਵਾਬ ਦਿੱਤਾ ਹੈ, ਕਹਿੰਦਾ ਜੀ ਕੋਈ ਬੋਲਣ ਵਾਲਾ ਬੋਲੀ ਜਾਵੇ ਕੋਈ ਤੋਲਣ ਵਾਲਾ ਤੋਲੀ ਜਾਵੇ ਸਾਡਾ ਕੋਈ ਮਤਲਬ ਨਹੀਂ ਉਸਦੇ ਨਾਲ,
ਖੇਲੇ ਖੇਲ ਹਾਰ ਨੇ ਹਮੇ ਕੁਛ ਕਾਜ ਹੈ,
ਕੋਈ ਖੇਲਣ ਵਾਲਾ ਖੇਲੀ ਜਾਵੇ ਤੇ ਇਸ ਵਾਸਤੇ ਤੇ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ ਕੋਈ ਕੰਮ ਨਹੀਂ ਹੈ,
ਗਾਵੇ ਗਾਣ ਹਾਰ ਅਟਕਾਵੇ ਅਟਕਾਵਨ ਹਾਰ,
ਇਸ ਵਾਸਤੇ ਕੋਈ ਗਾਉਣ ਵਾਲਾ ਗਾਈ ਜਾਵੇ ਕਿਸੇ ਨੂੰ ਅਟਕਾਉਣ ਵਾਲਾ ਕੋਈ ਅਟਕਾਈ ਜਾਵੇ ਕਿਸੇ ਦੇ ਕੰਮਾਂ ਤੇ ਰੋਕਾਂ ਪਾਈ ਜਾਵੇ ਤੇ ਸਾਡਾ ਕੋਈ ਵਾਸਤਾ ਨਹੀਂ ਇਸ ਦੇ ਨਾਲ,
ਜਾਵੇ ਜਾਣ ਹਾਰ ਪੁੰਨ ਭਾਜ ਹਾਰ ਭਾਜ ਹੈ,
ਤੇ ਕੋਈ ਜਾਣ ਵਾਲਾ ਜਾਂਦਾ ਰਹੇ ਤੇ ਕੋਈ ਭੱਜਣ ਵਾਲਾ ਤੇ ਭੱਜਦਾ ਰਹੇ ਤੇ ਭੱਜ ਜਾਵੇ ਤੇ ਕੋਈ ਵਾਸਤਾ ਨਹੀਂ ਸਾਡਾ ਉਸ ਦੇ ਨਾਲ,
ਰਾਮ ਨਾ ਰਾਮ ਦੇਵ ਦਾਨਵਾਂ ਦਾ ਨਾਮ ਕੋ,
ਕਹਿੰਦਾ ਉੱਥੇ ਨਾ ਰਾਮ ਦੀ ਗੱਲ ਹੈ ਤੇ ਨਾ ਰਾਵਣ ਦੀ ਗੱਲ, ਰਾਮ ਤੇ ਰਾਮ ਰਾਵਣ ਦੀ ਲੜਾਈ ਵੀ ਕੋਈ ਨਹੀਂ ਹੈ, ਇਸ ਵਾਸਤੇ ਦੇਵਤੇ ਤੇ ਦੈਂਤਾਂ ਦੀ ਕੋਈ ਗੱਲ ਨਹੀਂ, ਬੜੇ ਜੰਗ ਹੋਏ ਦੇਵਤਿਆਂ ਤੇ ਦੈਂਤਾਂ ਦੇ ਤੇ ਬਸ, ਕਹਿੰਦਾ ਉੱਥੇ ਇਹ ਲੜਾਈ ਝਗੜਾ ਹੈ ਹੀ ਨਹੀਂ ਉਸ ਰੂਪ ਦੇ ਅੰਦਰ,
ਇੱਕ ਹੀ ਕੁਖੇਲ ਸਭ ਇੱਕ ਹੀ ਬਰਾਜ ਹੈ,
ਤੇ ਬਸ ਕਹਿੰਦਾ ਮੇਰੀ ਤਾਂ ਬਿਰਤੀ ਇਹ ਹੋ ਗਈ ਵੀ ਇਹ ਸਾਰੀ ਖੇਡ ਇੱਕ ਦੀ ਹੈ, ਇਹਦੇ ਚ ਦੁਬਧਾ ਹੈ ਹੀ ਕੋਈ ਨਹੀਂ, ਰਾਵਣ ਵਿੱਚ ਵੀ ਉਹੀ ਹੈ, ਰਾਮ ਵਿੱਚ ਵੀ ਉਹੀ ਹੈ, ਦੈਂਤਾਂ ਵਿੱਚ ਵੀ ਉਹੀ ਹੈ, ਦੇਵਤਿਆਂ ਵਿੱਚ ਵੀ ਉਹੀ ਹੈ, ਜੇ ਦੈਂਤ ਨਾ ਹੋਣ ਤੇ ਦੇਵਤਿਆਂ ਦੀ ਕੌਣ ਵਿਸ਼ੇਸ਼ਤਾ ਜਾਣਦਾ, ਇਸ ਵਾਸਤੇ ਜੇ ਰਾਮ ਦੁਨੀਆਂ ਵਿੱਚ ਆਏ ਤੇ ਰਾਵਣ ਦੀ ਲੋੜ ਸੀ, ਜੇ ਰਾਵਣ ਦੀ ਕਥਾ ਹੀ ਕੱਢ ਦਿਓ ਤਾਂ ਰਾਮ ਕੀ ਰਹਿ ਜਾਂਦਾ ਹੈ, ਕੋਈ ਕੀਮਤ ਨਹੀਂ ਉਸਦੀ ਰਹਿ ਜਾਂਦੀ, ਇਸ ਵਾਸਤੇ ਕਹਿੰਦੇ ਇੱਕ ਦਾ ਹੀ ਖੇਡ ਹੈ ਤੇ ਸਾਰਾ ਬਸ ਇੱਕ ਦਾ ਹੀ ਪਸਾਰਾ ਹੈ, ਜਿੰਨਾ ਵੀ
ਜਿਸ ਜੋ ਪਸਾਰਾ ਸਭ ਇੱਕ ਨੇ ਬਥਾਰਾ,
ਤੇ ਜਿੰਨਾ ਪਸਾਰਾ ਸੰਸਾਰ ਦਾ ਦਿਸ ਰਿਹਾ ਤੇ ਇੱਕ ਨੇ ਫੈਲਾਉਣਾ ਕੀਤਾ ਹੈ,
ਅਮਰ ਦੇ ਜਾਂ ਬਚਾਰਾ ਜਾਤੇ ਪਾਇਓ ਸੁਖ ਰਾਜ ਹੈ,
ਇਸ ਕਰਕੇ کے اسی اپنے ہردے بچاریا اور راس سو سمو سکھ جہاں میں پراپت کر لیا ہے.
مل ہر پائے سکھ پائے سی سنائے کر.
گرو نانک صاحب مہاراج جی اٹھے اس نال ملے خوش ہوئے یہ بھی اٹھیا سر نوا کے آپ بھی تھی ملے
کو مٹائے ایتے بھائے اہلاد سو
کہندے اپنا پرم میٹ کے اتنے آنند ہو گئے ہوں.
گوپی چند کگو ناتھ چمبا ناتھ منگل
اس واسطے گوپی ناتھ چمبا ناتھ منگل ناتھ تو لے کے جڑے سد سے
جی میں آنند بھائے بھارت آد سو
پاتری تو آد لے کے ہردے بہت ہی آنند خوش ہو گئے.
ہاتھ بند کہیں تم ایشر مکند ہو جی
سارے ہاتھ جوڑ کے گرو نانک نو کہندے ایشر ہوں واحگرو کا سروپ سے مکتی داتا ہوں جی
نرجن سروپ پرماتما.
اس واسطے جو پرم آدی سروپ ہے سارے کا منڈ ہے نرجن شدھ سروپ ہے بس اسے نے ہی تسی یہ سرگن سروپ بنایا وہ تھی دوجا روپ بن کے سچے پاتشاہ آپ جی نے اپنے آ کے دیدار درشن دیتے تے سانو نحال کر دیتا.
بھائی بن سنسے گت تمہارے پرساد سو
تہاڈی پرساد کرپا دے نال تے بنا سنسے تو گت جڑی ہے مکتی پراپت کر لئی ہے.
کیویں تا کیتے ہرکت پئے کیتے ہی سمان رہے
کئی تا سد جڑے صاحب سنگ جی بہت خوش ہو گئے تے جنہاں دا گرو نانک تے گرو نانک دا پورا پربھاو پی گیا اور اندرلی اوستھا جنہاں دی کھل گئی ہے تے وہ تا خوش بہت ہوئے تے کئی کے ساتھ سنگ جی بچالے بچالے کدے نانک ٹپے والوں جھاک لیندے کدے گورکھ ناتھ والوں جھاکدے نے وہ بچالڑی اوستھا دے تی رہے نے
کیو رس رس کھائے بہن کرودھ سوئے اچاریا
کئیاں دے ہردے اجے خالی سی صاحب سنگ جی انہاں نے غصہ کر کے پھر غصے نال اس طرح دے بچن اچارنا کیتے.
دیکھے تیری کلا توں تو بولت ہے بول اچے
کہندے دیکھدے ہاں تیری کلا شکتی تے تو تا بہت اچے اچے بول جڑے نے وہ برہم والے رب والے اتنے بول رہا ہے.
ایسے کہیں کلا آپ اپنی دکھا رہا
تو واسے کہن دی دیر سی تے جڑے صاحب سنگ جی اس طرح خالی لوگ سی انہوں نے آپ کو اپنی شکتی جڑی سی وہ دکھانی شروع کرتی.
گوپی چند کہے سنو منگل مہان جوگی
تے گوپی چند کہن لگا اے منگل ناتھ جی تسی بڑے بھاری یوگی ہوں
کرے باد مد 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 مت بھید نہ بچاریا
کہندے آ ویکھو مندی مت والے سد گرو نانک نال جھگڑا کرنا شروع رنگ دتا تے انہاں نے گرو نانک دا بھید نہیں بچاریا.
بچن بچار کے اچارت نہ سنے سرونا
تے بچناں نوں بچار کے اچار دے نہیں تے نام گرو نانک صاحب دے بچن جڑے نے بھید گیان والے سن لئی ہے.
باجی گھر ریت جے وہی تے عورت ہاریا
تے جس طرح تماش گھر دی ریتی ہندی ہے نا لوگ تماشا دکھاندے تماش گیر اس طرح انہاں نے اپنا پریم دھار لیا اپنی عربیاں سدھیاں دا تماشا گرو نانک نوں دکھاونا شروع کر دتا.
سورٹا بولیو منگل ناتھ
آج منگل ناتھ جوگی بولیا
جو کچھ کرتا ہے کرن دے ہو
کردے رہی جو کچھ کر دے نا نو کرن دے ہو
سب تے بڑ جگ راتھی
اے سارے ہاں تو بڑے نے جگ دے مال کہانا
کرے مال کو ہان مان
اے سواستے سارے ہاں دے من دا مان ناس کر دنگے گرو نانک صاحب جے
کہ بیتا این تے نہ لگ سو ہارے کے تو بد نہیں
اس واسطے کہندے تے این تے نہ لگ سو انہاں سدھاں تو کوئی گرو نانک تا بہت چھوٹا ہے تے اس لیے جڑا کہ کسے ڈھنگ دے نال بھی ہار نہیں سکدا انہاں تو
جت ہوے ہٹ سب مان ہے بسکیے
کہندے سارے شرمندے ہو کے تے اوتھوں مڑے نے ہار کھا کے جنہاں دے من دے وچ بڑا ہنکار ہے
بل کو لگائے مان پہن چلائے جیسے
کہندے اپنا باغ دیاں سدیاں دا لاوندے آ تے جس طرح تیر پہاڑ وال نوں چلائیے میں اپنی ادیاں سدیاں دے تیر گرو نانک پہاڑ وال نوں اے چلا رہے نے.
جیسے گوپی چند تم کوتک کو دیکھیا
اے منگل ناتھ کہندا تیسے گوپی چند تم کوتک کو دیکھیے اس واسطے گوپی چند جی تے تسی گرو نانک صاحب دا ہن کوتک ویکھنا کریو
بھنگر سورت سد جھنگر نرت سد
ہاجی بھنگر تے سورت سد جھنگر تے نرت سد جڑے سی
لنگر کنک شمبھو ناتھ کیتے لکھی
ہے لنگر تے کانک تے شمبھو ناتھ سد کتنے کس واسطے لکھیے تے اس واسطے لکھنا کریے جانکاری دے
وچ میرے گانی جے اڈائی سب
کہندے ہردے وچ صاحب سنگ جی نا دے غصہ آ گیا تے اور انہاں نے ਆਪਣੀ, ਕਿਸੇ ਨੇ ਮਿਰਗਾਨ ਜੋ ਹਰਨ ਦੀ ਖਲ ਹੁੰਦੀ ਥੱਲੇ ਬਿਛਾਉਂਦੇ, ਕਿਸੇ ਨੇ ਉਹ ਆਕਾਸ਼ ਵਿੱਚ ਅੜਾ ਦਿੱਤੀ ਹੈ।
ਬਰਾਗਣੇ ਚਲਾਈ ਲੱਭ ਪੇਖੀ ਹੈ,
ਤੇ ਕਈਆਂ ਨੇ ਜਿਹੜੀ ਬਰਾਗਣ ਜਿਹਦੇ ਉੱਤੇ ਆਪਣਾ ਸਿਰ ਤੇ ਬਾਹਾਂ ਰੱਖ ਕੇ ਤਪ ਕਰਦੇ ਆ, ਤੇ ਉਹ ਸਤਸੰਗ ਜੀ ਆਕਾਸ਼ ਦੇ ਚਲਾ ਦਿੱਤੀ, ਤੇ ਉਹ ਦੇਖੋ ਵੇਖੀ ਜਾਈ ਜਾ ਰਹੀ ਹੈ।
ਬਿੱਤ ਸਿੰਘੀ ਕੋ ਬਜਾਏ ਹੱਥ ਤਗ ਤਿਆਗ ਕੇ ਭਰਮਾਏ,
ਇਸ ਵਾਸਤੇ ਸਿੰਘੀ ਨੂੰ ਕਹਿੰਦੇ ਬਜਾ ਕੇ ਤੇ ਹੱਥ ਤਿਆਗ ਕੇ ਭਰਮਾਏ ਡੰਡਾ। ਕਈਆਂ ਨੇ ਜਿਹੜਾ ਹੱਥ ਫੜਨ ਵਾਲਾ ਡੰਡਾ ਸੀ ਨਾ, ਇਸ ਵਾਸਤੇ ਹੱਥੋਂ ਛੱਡ ਕੇ ਉੱਤੇ ਆਕਾਸ਼ ਵੱਲ ਨੂੰ ਚਲਾ ਦਿੱਤਾ ਹੈ।
ਆਪਣੀ ਆਕਾਸ਼ ਮੈਂ ਉਡਾਈ ਹੈ,
ਤੇ ਜੋ ਜੋ ਕਿਸੇ ਦਾ ਸਾਜੋ ਸਮਾਨ ਸੀ, ਕਿਸੇ ਦਾ ਗੜਵਾ ਸੀ, ਫੌੜੀ ਸੀ, ਇਸ ਵਾਸਤੇ ਜੋ ਜੋ ਸਮਾਨ ਸੀ ਉਹ ਸਾਰਾ ਹੀ ਤੇਰੀ ਚਿੱਪੀ ਸੀ ਆਕਾਸ਼ ਵੱਲ ਨੂੰ ਉਡਾ ਦਿੱਤੀਆਂ ਨੇ।
ਮੁੰਡਾ ਪੁੰਨ ਫਰੂ ਅਜ ਸੁਗਤੀ ਫਿਰਤ ਕਿਤੀ,
ਕਈਆਂ ਨੇ ਮੁੰਦਰਾ ਜਿਹੜੀਆਂ ਸੀ, ਕਈਆਂ ਨੇ ਫੌੜੀ ਸਵਾਹ ਇਕੱਠੀ ਕਰਨ ਵਾਲੀ, ਕਹਿੰਦੇ ਸੁਗਦੀਆਂ ਫਿਰਦੀਆਂ ਨੇ ਆਕਾਸ਼ ਵਿੱਚ ਕਿਤਨੀਆਂ।
ਜਿੱਤੋ ਜਿੱਤੋ ਜ਼ੋਰ ਤੇ ਤੋ ਤਹਾਂ ਸਭ ਲਾਈਆ,
ਜਿੰਨਾ ਜਿੰਨਾ ਕਿਸੇ ਦੇ ਅੰਦਰ ਜ਼ੋਰ ਸੀ ਤੇ ਉਤਨਾ ਉਤਨਾ ਸਾਰਿਆਂ ਨੇ ਬਾਲਾ ਆਪਣੀ ਸ਼ਕਤੀ ਦਾ ਲਾ ਦਿੱਤਾ।
ਹਿਰਦੇ ਗਰਬਾਏ ਨੇ ਜਿ ਸਖਤ ਲਗਾਏ ਸਿੱਧ,
ਹਿਰਦੇ ਚ ਹੰਕਾਰ ਕਰਦੇ ਆ ਤੇ ਆਪਣੀਆਂ ਸ਼ਕਤੀਆਂ ਨੂੰ ਸਿੱਧ ਲਾਉਂਦੇ ਨੇ।
ਪੰਛੀ ਜੋ ਫਿਰੇ ਤੇ ਅਸਮਾਨ ਰਹੇ ਉਛਾਈਆ,
ਤੇ ਜਿਵੇਂ ਪੰਛੀ ਸਾਧ ਸੰਗ ਜੀ ਖੰਭ ਆਪਣੇ ਖਿਲਾਰ ਕੇ ਫਿਰਦਾ, ਤੇ ਇਸ ਤਰ੍ਹਾਂ ਆਕਾਸ਼ ਜਿਹੜਾ ਸੀ ਤੇ ਆਪਣੀ ਸ਼ਕਤੀਆਂ ਨਾਲ ਢੱਕ ਲਿਆ, ਜੋ ਵਸਤੂਆਂ ਦੇ ਨਾਲ ਜਿਵੇਂ ਪੰਛੀ ਉੱਡਦਾ ਹੈ ਦਿਖਾਈ ਦਿੰਦਾ, ਇਸ ਤਰ੍ਹਾਂ ਕਹਿੰਦੇ ਸ਼ਕਤੀਆਂ ਜਿਹੜੀਆਂ ਸੀ ਆਕਾਸ਼ ਵਿੱਚ ਛਾ ਗਈਆਂ ਫੈਲ ਗਈਆਂ।
ਨਾਨਕ ਜੀ ਤੂਸ਼ਣ ਕੋ ਧਾਰ ਕਰ ਬੈਸ ਰਹੇ,
ਪਰ ਗੁਰੂ ਨਾਨਕ ਸਾਹਿਬ ਅਚਲ ਬੈਠੇ ਨੇ ਤੇ ਚੁੱਪ ਧਾਰ ਕੇ,
ਇੱਕ ਤਮਾਸ਼ੋ ਪੈ ਨਾ ਵਾਕੋ ਅਲਾਈਆ,
ਇਸ ਤਰ੍ਹਾਂ ਦੇ ਹੋਸ਼ੇ ਪੁਣ ਦਾ ਜਿਹੜਾ ਤਮਾਸ਼ਾ ਵੇਖ ਰਹੇ, ਗੁਰੂ ਨਾਨਕ ਸਾਹਿਬ ਨੇ ਕੋਈ ਬੋਲ ਨਹੀਂ ਬੋਲਿਆ।
ਤੁਸੀਂ ਜਾਣੋ ਸਭ ਸਿੱਧ ਅਬ ਡਰੇ ਉਰ ਮਾਹੇ, ਇਹ
ਕਹਿੰਦੇ ਸਿੱਧਾਂ ਨੇ ਜਾਣ ਲਿਆ ਹੰਕਾਰੀ ਸੀ, ਕਹਿੰਦੇ ਲੈ ਹੁਣ ਨਾਨਕ ਤਪਾ ਡਰ ਗਿਆ, ਵੇਖਿਆ ਹੁਣ ਬੋਲਦਾ ਨੀ ਸਾਡੇ ਸਾਹਮਣੇ।
ਦੂਨੇ ਗਰਬਾਏ ਚਾਹੇ ਚਿੱਤ ਮੈਂ ਬੜਾ ਹੈ,
ਕਹਿੰਦੇ ਦੂਣਾ ਹੰਕਾਰ ਹਿਰਦੇ ਚ ਹੋਰ ਹੋ ਗਿਆ, ਤੇ ਬਹੁਤ ਹੀ ਉਤਸ਼ਾਹ ਚਿੱਤ ਵਿੱਚ ਵਧਾਇਆ ਇਹਨਾਂ
ਨੇ। ਬਚਨ ਬਿਕਟ ਤਬ,
ਕਹਿੰਦੇ ਗੁਰੂ ਨਾਨਕ ਦੇ ਪਾਸ ਆਏ ਤੇ ਬਿਕ ਨਾਮ ਟੇਢੇ ਵਚਨ ਜਿਹੜੇ ਸੀ ਸਾਧ ਸੰਗ ਜੀ ਬੋਲੇ,
ਇੱਕ ਸਭ ਸਿੱਧਨ ਕਿ ਸਿੱਧ ਜੋ ਲਗਾਇਓ ਹੈ,
ਕਹਿੰਦਾ ਦੇਖਿਆ ਸਾਡੀਆਂ ਸਿੱਧਾਂ ਦੀਆਂ ਸ਼ਕਤੀਆਂ ਨਾਨਕ ਤਬਾ ਜਿਹੜੀਆਂ ਅਸੀਂ ਲਾਈਆਂ ਨੇ, ਵੇਖ ਨਿਗਾਹ ਮਾਰ ਕੇ
ਠੀਕ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ,
ਕਹਿੰਦਾ ਤੈਂ ਜਿਹੜੇ ਨਾਨਕ ਤਬਾ ਮੇਰੇ ਤੇਰੇ ਦੇ ਕੋਲ ਬੈਠ ਕੇ ਕੋਈ ਗਿਆਨ ਦੀਆਂ ਗੱਲਾਂ ਸਿੱਖ ਲਈਆਂ ਇਹੋ ਜਿਹੇ ਵਚਨ,
ਆਪਾਂ ਕੋ ਕਹਾਂ ਹੈ ਜਗ ਰਿਦੇ ਗਰ ਬਾਇਓ ਹੈ,
ਤੇ ਆਪਣੇ ਆਪ ਨੂੰ ਸੰਸਾਰ ਵਿੱਚ ਨਾਨਕ ਤਬਾ ਕਹਾਉਣ ਲੱਗ ਪਿਆ ਤੇ ਬੜਾ ਹੰਕਾਰੀ ਤੂੰ ਬਣ ਗਿਆ।
ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ,
ਇਸ ਵਾਸਤੇ ਸਾਡੀ ਗੱਲ ਤੂੰ ਮੰਨਦਾ ਹੀ ਨੀ, ਤੈਨੂੰ ਕਈ ਵਾਰੀ ਚੰਗੀ ਤਰ੍ਹਾਂ ਅਸੀਂ ਸਮਝਾਇਆ ਹੈ,
ਅਬ ਦੇਖੀ ਕਰਾਮਾਤ ਤੋਹੇ ਕੁਸ਼ਨ ਕਰਾਇਓ ਹੈ,
ਕਹਿੰਦੇ ਵੇਖਿਆ ਹੁਣ ਸਾਡੀ ਕਰਾਮਾਤ ਸ਼ਕਤੀਆਂ ਤੈਨੂੰ ਐਨ ਚੁੱਪ ਕਰਾ ਕੇ ਵਿਖਾ ਦਿੱਤਾ ਹੈ।
ਅਜੂ ਲਓ ਸਿੱਧ ਵੇਖ ਲਿਹੋ ਨਿਰਵਾਰੋ ਹੱਥ,
ਕਹਿੰਦੇ ਅਜੇ ਵੀ ਡੁੱਲੇ ਮੇਰਾ ਦਾ ਕੋਈ ਵਿਗੜਿਆ ਨਹੀਂ ਹੈ, ਤੇ ਅਜੇ ਵੀ ਤੂੰ ਸਿੱਧਾਂ ਦਾ ਭੇਗ ਧਾਰ ਲੈ ਤੇ ਇਸ ਵਾਸਤੇ ਹੱਟ ਜੋਗੀ ਬਣ ਜਾ।
ਹੋਰ ਕੇ ਚੇਲੇ ਹੋਏ ਮੁੰਦਰਾ ਕੰਨ ਪਾਈਏ,
ਗੋਰਖਨਾਥ ਦੇ ਚੇਲੇ ਤੁਸੀਂ ਬਣ ਜਾਓ ਤੇ ਕੰਨਾਂ ਨੂੰ ਪਾੜ ਕੇ ਮੁੰਦਰਾ ਪਾ ਲਓ।
ਸਭ ਕੇ ਸਮਾਨ ਬਣ ਜੋਗ ਕੋ ਨਿਧਾਨ ਹੋਵਾ,
ਇਸ ਵਾਸਤੇ ਕਹਿੰਦੇ ਤੇ ਸਾਰਿਆਂ ਵਰਗੇ ਤੁਸੀਂ ਬਣ ਕੇ ਜੋਗੀ ਤੇ ਜੋਗ ਦੇ ਖਜ਼ਾਨੇ ਬਣ ਜਾਓ।
ਵਚਨ ਕੋ ਮਾਨ ਕੇ ਭੂਤ ਤਨ ਲਾਈਏ,
ਗੋਰਖਨਾਥ ਦਾ ਵਚਨ ਮੰਨ ਕੇ ਤੇ ਸਰੀਰ ਦੇ ਉੱਤੇ ਸਵਾਹ ਮਲਿਆ ਕਰੋ।
ਜਿਹੜਾ ਦੁੱਖ ਜਾਹੇ ਰਹੁ ਸਿੱਧਨ ਕੇ ਮਾਹੇ ਸਦਾ,
ਤੇ ਤੁਹਾਡਾ ਬੁਢੇਪੇ ਦਾ ਦੁੱਖ ਚਲੇ ਜਾਣਾ ਤੇ ਸਾਰੇ ਸਿੱਧਾਂ ਦੇ ਹਮੇਸ਼ਾ ਰਿਹਾ ਕਰੋ।
ਲਾਵਾਨ ਹੋਏ ਕੇ ਜਗਤ ਤੇ ਪੁਜਾਈਏ,
ਤੇ ਸ਼ਕਤੀ ਵਾਲੇ ਹੋ ਕੇ ਤੇ ਸਾਰੇ ਸੰਸਾਰ ਤੋਂ ਆਪਣੀ ਪੂਜਾ ਕਰਵਾਉਣਾ ਕਰੋ।
ਕਹਿ ਤੋ ਚੇਲੋ ਹੋਈਏ ਨਾ ਤੋ ਸਿੱਧ ਸਖਤ ਦਿਖੇ ਅਬ,
ਆਜੇ ਕੇ ਕਹਿ ਤੋ ਚੇਲੇ ਹੋਈਏ ਨਾ ਤੋ ਸ਼ਕਤ ਦਿਖਾਈਏ ਅਬ, ਕਹਿੰਦੇ ਜਾ ਤਾਂ ਗੋਰਖਨਾਥ ਦੇ ਚੇਲੇ ਬਣ ਜਾ ਹੁਣ ਤੁਸੀਂ, ਨਹੀਂ ਤਾਂ ਆਪਣੀ ਸ਼ਕਤੀ ਦਿਖਾਓ ਹੁਣ ਕੋਈ।
ਤੂੰ ਮੈਂ ਇੱਕ ਕਹੀਏ ਨਿਜ ਪ੍ਰਾਣ ਕੋ ਬਚਾਈਏ,
ਇਸ ਵਾਸਤੇ ਦੋਹਾਂ ਦੇ ਚੋਂ ਇੱਕ ਕਰਕੇ ਵਿਖਾ ਦਿਓ, ਤੇ ਜੇ ਤੁਸੀਂ ਆਪਣੇ ਪ੍ਰਾਣਾਂ ਨੂੰ ਬਚਾਉਣਾ ਹੈ।
ਸੁਣੇ ਅਸ ਬੈਨ ਮੁਸਕਾਨ ਗਤ ਦੈਨ,
ਆਜੇ ਗੁਰੂ ਨਾਨਕ ਸਾਹਿਬ ਨੇ ਨਾ ਹੰਕਾਰੀਆਂ ਦੇ ਬੋਲ ਸੁਣ ਕੇ ਨਾ ਮੁਕਤੀ ਦਾਸ ਦੇ ਸਤਿਗੁਰੂ ਫਿਰ ਬੋਲੇ,
ਸਖਤ ਕੇ ਐਨ ਬੋਲੇ ਸਹਿਜ ਸੁਭਾਏ ਕਾ,
ਸਾਰੀਆਂ ਸ਼ਕਤੀਆਂ ਦੇ ਘਰ ਨੇ ਤੇ ਸੁਦੇ ਸਿਰ ਉਸ ਵੇਲੇ ਬੋਲੇ
ਤੂੰ ਹਮਾਰੀ ਅਬ ਹੋਈ ਆਕਾਸ਼ ਚਾਰੀ।
ਮਹਾਰਾਜ ਕਹਿੰਦੇ ਲੈ ਕੇ ਸਾਡੀ ਖੜਾਮ ਤੇ ਹੁਣ ਤੂੰ ਆਕਾਸ਼ ਚਾਰੀ ਹੋ ਜਾ ਤੇ ਚੱਲ ਆਕਾਸ਼ ਵਿਚ ਬਿਜਰ ਹੁਣ ਚੱਲ ਕੇ
ਤੂੰ ਉਤਾਰੀ ਨੇ ਜਵਲ ਦਿਖਰਾਏ
ਜਿਹੜੀਆਂ ਸ਼ਕਤੀਆਂ ਉੱਡ ਰਹੀਆਂ ਸਿੱਧਾਂ ਦੀਆਂ ਸਾਰੀਆਂ ਤੇ ਆਪਣਾ ਬਲ ਦਿਖਾ ਕੇ ਤੇ ਸਾਰੀਆਂ ਨੂੰ ਥੱਲੇ ਉਤਾਰ ਲਿਆ।
ਜਬ ਵਾਗਤਾ ਕਾਲੇ ਅਸਮਾਨ ਗਈ
ਗੁਰੂ ਨਾਨਕ ਸਾਹਿਬ ਦਾ ਬਦਨ ਮੰਨ ਕੇ ਤੇ ਸਤਿਗੁਰਾਂ ਦੀ ਖੜਾਮ ਤੇ ਆਕਾਸ਼ ਵਿਚ ਚਲੇ ਗਏ।
ਸਿੱਧ ਨਿੱਕੀ ਸਕਤਾ ਜੋ ਦਹੀ ਵਿਚ ਲਾਇਕ
ਸਿੱਧਾਂ ਦੀਆਂ ਜਿੰਨੀਆਂ ਸ਼ਕਤੀਆਂ ਸੀ ਖੜਾਮ ਵੱਜ ਵੱਜ ਕੇ ਸਾਰੀਆਂ ਖੜਾ ਦਿੱਤੀਆਂ।
ਜੈਸੇ ਹੋਇਆ ਬਟੇਰਾ ਤੇ ਪਾਛੇ ਬਾਜ ਸ਼ੋਰਾ।
ਭਾਈ ਸਾਹਿਬ ਦ੍ਰਿਸ਼ਟਾਂਤ ਦਿੰਦੇ ਜਿਵੇਂ ਬਟੇਰਾ ਉੜਦਾ ਜਾਵੇ ਤੇ ਉਹਦੇ ਪਿੱਛੇ ਬਾਜ ਛੱਡ ਦਿੱਤਾ ਜਾਵੇ।
ਜੈਸੇ ਤਰੇ ਸਭ ਕਰੇ ਰਹੀ ਉੱਪਰ ਸੁਹਾਇਕ
ਇਸ ਤਰ੍ਹਾਂ ਖੜਾਮ ਨੇ ਮਾਰ ਮਾਰ ਕੇ ਸਾਰੀਆਂ ਸ਼ਕਤੀਆਂ ਥੱਲੇ ਕਰ ਦਿੱਤੀਆਂ ਤੇ ਆਪ ਉੱਚੀ ਸਾਰਿਆਂ ਤੋਂ ਸੋਭਾ ਪਾ ਰਹੀ ਹੈ।
ਕਾਇਰ ਪੈ ਸੂਰ ਔਰ ਕੁਰੰਗ ਸਾਰ ਦੂਰ ਜੈਸੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਦੀ ਖੜਾਮ ਆਕਾਸ਼ ਵਿਚ ਦੇਖ ਕੇ ਤੇ ਮੈਨੂੰ ਐਸੇ ਦ੍ਰਿਸ਼ਟਾਂਤ ਤੁਰੇ ਨੇ। ਔਰ ਉਹ ਭਾਈ ਸਾਹਿਬ ਇੱਥੇ ਵਰਣਨ ਕਰਦੇ ਨੇ ਕਹਿੰਦੇ ਖੜਾਮ ਕਿਵੇਂ ਗਈ ਸਿੱਧਾਂ ਦੀਆਂ ਸ਼ਕਤੀਆਂ ਦੇ ਉੱਤੇ ਕੈਰ ਪੈ ਸੂਰ ਜੈਸੇ ਜਿਵੇਂ ਕਹਿੰਦੇ ਕੈਰ ਬੰਦੇ ਦੇ ਉੱਤੇ ਸੂਰਮਾ ਭੱਜ ਕੇ ਜਾਂਦਾ ਹੈ
ਔਰ ਕੁਰੰਗ ਸਾਰ ਦੂਰ ਜੈਸੇ
ਜਿਵੇਂ ਹਰਨ ਦੇ ਉੱਤੇ ਸਾਰ ਦੂਰ ਸ਼ੇਰ ਭੱਜ ਕੇ ਜਾਂਦਾ ਹੈ।
ਕੋਈ ਨਾਗਪੁਰ ਤਾਂ ਪੇ ਖਗ ਪਤ ਜਾਤ ਹੈ
ਜਿੱਥੇ ਬਹੁਤੇ ਸੱਪ ਮਹਿਣ ਤੇ ਉੱਥੇ ਪੰਛੀਆਂ ਦਾ ਪਤੀ ਜਿਹੜਾ ਗਰੜ ਭੱਜ ਕੇ ਜਾਂਦਾ ਉਹਨਾਂ ਦੇ ਉੱਤੇ।
ਲਛ ਪਰ ਬਾਣ ਅਗਿਆਨ ਪੈ ਸੋ ਗਿਆਨ ਜੈਸੋ
ਜਿਸ ਤਰ੍ਹਾਂ ਨਿਸ਼ਾਨੇ ਦੇ ਉੱਤੇ ਚਲਾਇਆ ਹੈ ਤੀਰ ਸਾਧ ਸੰਗ ਜੀ ਜਾਂਦਾ ਭੱਜ ਕੇ ਤੇ ਜਿਸ ਤਰ੍ਹਾਂ ਅਗਿਆਨ ਦੇ ਉੱਤੇ ਗਿਆਨ ਜਿਹੜਾ ਹੈ ਉਸਨੂੰ ਮੇਟਣ ਵਾਸਤੇ ਭੱਜ ਕੇ ਜਾਂਦਾ।
ਕਰਨ ਅਨਦਾਨ ਸਭ ਦੁਖੀ ਪੈਰ ਸਾਧ ਹੈ
ਤੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਜਿਵੇਂ ਸੰਤਾਂ ਦੇ ਦੁਖੀਆਂ ਦੇ ਉੱਤੇ ਗੁੱਸੇ ਹੋ ਕੇ ਜਾਂਦੇ ਨੇ ਜਿਵੇਂ ਹਰਨਾਕਸ ਦੇ ਉੱਤੇ ਆਏ ਨੇ ਤੇ ਇਸ ਵਾਸਤੇ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਇਉਂ ਬਹੁਤ ਸਾਰੀਆਂ ਸਾਖੀਆਂ ਨੇ ਤੇ ਇਸ ਢੰਗ ਦੇ ਨਾਲ ਜਿਵੇਂ ਭਗਵਾਨ ਤੇ ਗੁੱਸੇ ਹੋ ਕੇ ਆਉਂਦੇ ਨੇ ਜਦੋਂ ਕੋਈ ਭਗਤ ਉਹਨਾਂ ਦੇ ਭਗਤ ਨੂੰ ਦੁੱਖ ਦੇਵੇ ਤੇ ਉਸ ਨੂੰ ਦੂਰ ਕਰਨ ਵਾਸਤੇ
ਜੈਸੇ
ਜਿਵੇਂ ਪਾਪਾਂ ਦੇ ਉੱਤੇ ਨਾਮ ਦਾ ਜਾਪ ਜਿਹੜਾ ਹਾਵੀ ਹੈ ਤੇ ਇਸੇ ਤਰ੍ਹਾਂ ਜਿਵੇਂ ਦੁਆਰ ਦੇ ਉੱਤੇ ਭਗਤੀ ਜਿਹੜੀ ਹੈ ਸਾਧ ਸੰਗੀ ਹਾਵੀ ਹੈ। ਜਿਸ ਤਰ੍ਹਾਂ ਅਜਾ ਸਾਧ ਸੰਗਤ ਜੀ ਤੇ ਬੱਕਰੀਆਂ ਜਿਹੜੀਆਂ ਉਹਨਾਂ ਦੇ ਪਾਸ ਬਘਿਆੜ ਜਿਹੜਾ ਜਾਂਦਾ ਹੈ ਤੇ ਡਰਦਾ ਨੀ ਉਹਨਾਂ ਦੇ ਪਾਸੋਂ
ਵਿੱਚ ਲਾਇਕ ਸਕਤ ਸਭ
ਇਉਂ ਕਹਿੰਦੇ ਗੁਰੂ ਨਾਨਕ ਦੀ ਜਿਹੜੀ ਖੜਾਮ ਸੀ ਨਾ ਤੇ ਸਿੱਧਾਂ ਦੀਆਂ ਸ਼ਕਤੀਆਂ ਦੇ ਉੱਤੇ ਗਈ ਇਹ ਸਾਰੇ ਦ੍ਰਿਸ਼ਟਾਂਤ ਭਾਈ ਸਾਹਿਬ ਨੇ ਦਿੱਤੇ ਨੇ ਤੇ ਸਾਰੀਆਂ ਵਿਚਲਾ ਦਿੱਤੀਆਂ ਘਬਰਾ ਦਿੱਤੀਆਂ ਖੜਾ ਦਿੱਤੀਆਂ ਨੇ।
ਮਾਰ ਮਾਰ ਡਾਰੇ ਕੋ ਤੀਰ ਨਾ ਧਰਾਤ ਹੈ
ਬਸ ਮਾਰ ਮਾਰ ਕੇ ਖੜਾਮ ਨੇ ਸਭ ਫੌੜੀਆਂ ਜਿੰਨੀਆਂ ਸੀ ਤੂੰਬੀਆਂ ਉੱਡ ਰਹੀਆਂ ਸੀ ਜੋ ਕੁਛ ਸੀ ਥੱਲੇ ਸੁੱਟ ਦਿੱਤੀਆਂ ਤੇ ਕੋਈ ਵੀ ਸਾਧ ਸੰਗਤ ਜੀ ਧੀਰਜ ਹੌਸਲਾ ਨਹੀਂ ਧਾਰ ਸਕੀ।
ਸੰਗਤ ਸੀ ਤਾਂ ਕਿ ਅੱਗੇ ਜਾਏ ਪਰੀ
ਜਿਹੜੀ ਜਿਹੜੀ ਵਸਤੂ ਕਿਸੇ ਨੇ ਸ਼ਕਤੀ ਨਾਲ ਉਡਾਈ ਸੀ ਤੂੰਬੀ ਫੌੜੀ ਗੜਬਾ ਜੋ ਕੁਛ ਸੀ ਸਾਰਿਆਂ ਦੀਆਂ ਸਭ ਸਿੱਧਾਂ ਦੇ ਕੋਲ ਆ ਕੇ ਚੀਜ਼ਾਂ ਡਿੱਗ ਪਈਆਂ ਨੇ
ਲੱਜਤ ਹੋਇਆ ਉੱਤੇ ਨਾ ਨਿਹਾਰੀਏ
ਸਾਧ ਸੰਗਤ ਜੀ ਨੇਤਰ ਕਰ ਲੈ ਸ਼ਰਮ ਦੇ ਨਾਲ ਇਹਨਾਂ ਸਿੱਧਾਂ ਨੇ ਤੇ ਉੱਚੀ ਹੁਣ ਮੂੰਹ ਚੱਕ ਕੇ ਨੀ ਵੇਖਦੇ
ਦਾਰ ਮੈਂ ਪਰਾਜੇ ਹੋਏ ਸੂਰਜ ਲਜਾਏ ਜਾਤ
ਜਿਵੇਂ ਸਾਧ ਸੰਗਤ ਜੀ ਮੈਦਾਨੇ ਜੰਗ ਦੇ ਅੰਦਰ ਹਾਰ ਹੋ ਜਾਵੇ ਜਿਵੇਂ ਸੂਰਮਾ ਸ਼ਰਮਸਾਰ ਹੋ ਕੇ ਜਾਂਦਾ ਹੈ
ਮੁੱਖ ਤੂਸ਼ਣ ਨਾ ਬੈਨ ਕੋਈ ਉਚਾਰੀਆ
ਇਸ ਤਰ੍ਹਾਂ ਮੁੱਖੋਂ ਸਾਰੇ ਚੁੱਪ ਹੋ ਗਏ ਤੇ ਕੋਈ ਵੀ ਸਾਧ ਸੰਗਤ ਜੀ ਬੋਲ ਨਹੀਂ ਉਚਾਰਦਾ।
ਗੋਪੀ ਚੰਦ ਭਰਥਰੀ ਮੰਗਲ ਤੇ ਆਦਿਏ ਤੇ
ਜਿਹੜੇ ਗੋਪੀ ਚੰਦ ਭਰਥਰੀ ਤੇ ਮੰਗਲ ਨਾਥ ਤੋਂ ਸਹਿਦੇ ਸਾਰੇ ਮਹਾਂਪੁਰਸ਼ਨ
ਮੈਂ ਉਲਾਸੇ ਹੱਸੇ ਦੇਵੇ ਘਰ ਤਾਰੀਆ
ਕਹਿੰਦੇ ਬੜੇ ਉਤਸ਼ਾਹ ਤੇ ਹੱਸਦੇ ਨਾਲੇ ਤਾੜੀਆਂ ਮਾਰਦੇ ਹੱਥਾਂ ਦੀਆਂ ਕਹਿੰਦੇ ਵੇਖੋ ਹੁਣ ਮੂਰਖਾਂ ਨੂੰ ਸਮਝ ਆ ਰਹੀ ਹੈ
ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ
ਕਹਿੰਦੇ ਟੇਢੇ ਮਨ ਵਾਲੇ ਤੇ ਇੰਨੀ ਗੱਲ ਹੋਈ ਤੋਂ ਬਿਨਾਂ ਤੇ ਇਸ ਵਾਸਤੇ ਇਹ ਨਹੀਂ ਰਹਿ ਸਕਦੇ ਸੀ ਇਹ ਚੰਚਲ ਮਨ ਵਾਲੇ
ਜੈਸੇ ਬਿਦ ਯੋਗ ਹੋਤੇ ਤੈਸੇ ਹੀ ਦਿਖਾਰੀਆ
ਕਹਿੰਦੇ ਜੈਸੇ ਢੰਗ ਤਰੀਕੇ ਦੇ ਯੋਗ ਸੀ ਨਾ ਇਹ ਹੰਕਾਰੀ ਸਤ ਗੁਰੂ ਨਾਨਕ ਸਾਹਿਬ ਨੇ ਤੇ ਉਹ ਜਿਹੇ ਵਰਤਾ ਇਹਨਾਂ ਦੇ ਨਾਲ ਕਰਕੇ ਵਿਖਾ ਦਿੱਤਾ।
ਮੰਗਲ ਭਗਤ ਗੋਰਖਨਾਥ ਜੀ
ਤੇ ਮੰਗਲ ਨਾਥ ਕਹਿੰਦਾ ਹੇ ਗੋਰਖਨਾਥ ਜੀ
ਤਪਾ ਤੂੰ ਕੈਸੇ ਹੈ ਸੋ
ਕਹਿੰਦੇ ਦੇਖਿਆ ਹੁਣ ਤਪਾ ਨਾਨਕ ਤੇ ਕਿਸ ਤਰ੍ਹਾਂ ਹੁਣ ਦਰਸ਼ਨ ਗੋਰਖ ਮੁਰਖਨਾਥ ਨੂੰ ਜਿਹੜਾ ਸੀ ਮੰਗਣ ਨਾਥ ਕਹਿਣ ਲੱਗਾ
ਬਾਸੁਰਾਰ ਕਰੀ ਤੇ ਸੋ
ਕਹਿੰਦੇ ਵਿਅਰਥੀ ਸਾਰੀ ਚਰਚਾ ਝਗੜਾ ਨਾਨਕ ਖੱਬੇ ਨਾਲ ਤੁਸੀਂ ਕੀਤਾ ਹੈ
ਲੱਜਤ ਭੇਨਾ ਬੋਲਤ ਕੋ
ਤੇ ਹੁਣ ਕਹਿੰਦੇ ਸਾਰੇ ਸ਼ਰਮਿੰਦੇ ਹੋ ਰਹੇ ਨੇ ਤੇ ਇਸ ਵਾਸਤੇ ਜਿਨ੍ਹਾਂ ਨੇ ਵਿਅਰਥੀ ਇਹ ਝਗੜਾ ਕੀਤਾ ਚਰਚਾ ਕੀਤੀ ਸਾਰੇ ਸ਼ਰਮਿੰਦੇ ਹੋ ਗਏ ਹੁਣ ਬੋਲਦਾ ਕੋਈ ਨਹੀਂ ਹੈ
ਆਪਣੇ ਮਾਨ ਮੈਂ ਫੂਲਤ ਕਾਇਰ
ਤੇ ਜਿਸ ਤਰ੍ਹਾਂ ਕਾਇਰ ਬੰਦਾ ਸੂਰਮਾ ਸਾਹਮਣੇ ਨਾ ਦਿਸੇ ਆਪਣੇ ਹੰਕਾਰ ਵਿੱਚ ਇਹ ਫੁੱਲੀ ਜਾਂਦਾ
ਜਾਲਕ ਸੂਰ ਨਾ ਸਾਹਮਣੇ ਹੋ
ਤੇ ਜਿੰਨਾ ਚਿਰ ਕੋਈ ਸੂਰਮਾ ਉਸਦੇ ਸਾਹਮਣੇ ਨਾ ਆਵੇ
ਤਾਰੇ ਪ੍ਰਕਾਸ਼ ਕਰੇ ਤਾਂ ਮੈਂ
ਕਹਿੰਦੇ ਉਨਾ ਚਿਰ ਹੀ ਤਾਰੇ ਅੰਧੇਰੇ ਵਿੱਚ ਪ੍ਰਕਾਸ਼ ਕਰਦੇ ਆ
ਹੋਤ ਉਦੈ ਪੁਨ ਨਾ ਪ੍ਰਗਟੋ
ਤੇ ਜੇ ਕਰਕੇ ਭਾਨ ਸੂਰਜ ਜਿਹੜਾ ਤੇ ਸਤਸੰਗ ਜੀ ਆਕਾਸ਼ ਦੇ ਵਿੱਚ ਨਾ ਪ੍ਰਗਟ ਹੋਵੇ ਜਿੰਨਾ ਚਿਰ
ਸੋਈਆ ਗੋਰਖ ਬੈਨ ਭਲੇ ਸੁਣ ਕੇ
ਸਤਸੰਗ ਜੀ ਗੋਰਖ ਨਾਥ ਨੇ ਮੰਗਲ ਨਾਥ ਦੀਆਂ ਗੱਲਾਂ ਸੁਣ ਕੇ ਆਖਿਆ
ਭਗਤ ਸਤ ਸੇ ਕੂਰ ਨਰਾਈ
ਕਹਿੰਦੇ ਮੰਗਲ ਨਾਥ ਜੀ ਤੁਸੀਂ ਸੱਚ ਹੀ ਕਹਿੰਦੇ ਸੀ ਇਹਦੇ ਵਿੱਚ ਰਾਈ ਮਾਤਰ ਵੀ ਝੂਠ ਨਹੀਂ ਹੈ
ਖਿੰਥੜਾ ਆਏ ਗੁਰੂ ਢੇਗਣ ਤਾਸ਼ਨਾ
ਇੱਕ ਖਿੰਥੜਾ ਸਿੱਧ ਸੀ ਫਿਰ ਉਹ ਗੁਰੂ ਨਾਨਕ ਸਾਹਿਬ ਦੇ ਪਾਸ ਉਸੇ ਵੇਲੇ ਆ ਗਿਆ
ਬੈਠ ਕੇ ਮੁੱਖ ਬਾਣੀ ਅਲਾਈ
ਗੁਰੂ ਨਾਨਕ ਸਾਹਿਬ ਦੇ ਪਾਸ ਬੈਠ ਕੇ ਤੇ ਮੁੱਖੋਂ ਇਸ ਤਰ੍ਹਾਂ ਬਾਣੀ ਕਹਿਣਾ ਕੀਤੇ
ਯੋਗ ਬਿਨਾਂ ਮਨ ਸ਼ੁੱਧ ਨਾ ਹੋਵਤ
ਕਹਿੰਦਾ ਨਾਨਕ ਤਪਾ ਯੋਗ ਧਾਰੇ ਤੋਂ ਬਿਨਾਂ ਮਨ ਕਦੇ ਵੀ ਪਵਿੱਤਰ ਨਹੀਂ ਹੁੰਦਾ
ਆਲਸ ਜੋਂ ਨਹਿ ਸ਼ਾਰ ਮਲਾਈ
ਤੇ ਜਿੰਨਾ ਚਿਰ ਸ਼ੀਸ਼ੇ ਨੂੰ ਕੋਈ ਮਸਾਲਾ ਪਾ ਕੇ ਮਾਂਜੀਏ ਨਾ ਤੇ ਸ਼ੀਸ਼ਾ ਵੀ ਸਾਫ਼ ਨਹੀਂ ਹੁੰਦਾ
ਸਾਧਨ ਕਿਨੋਂ ਹੈ ਕੌਣ ਸੋ ਯੋਗ
ਹਾਂ ਜੀ ਕਹਿੰਦੇ ਤੁਸੀਂ ਯੋਗ ਦਾ ਕਿਹੜਾ ਸਾਧਨ ਕੀਤਾ ਹੈ ਦੱਸਣਾ ਕਰੋ
ਸਮਝਦੇ ਹੋ ਬਤਾਈ
ਤੇ ਭਲੇ ਚੰਗੇ ਢੰਗ ਦੇ ਨਾਲ ਤੇ ਮੈਨੂੰ ਦੱਸ ਦੇਣਾ ਕਰੋ
ਕਿਵੇਂ ਸ੍ਰੀ ਗੁਰੂ ਕਹਿਤ ਪ੍ਰਾਣਾ ਜਾਮ ਕੇ ਕਰਮਤੀ ਨਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਇਹ ਪ੍ਰਾਣਾ ਜਾਮ ਹੈ ਨਾ ਤੇ ਯੋਗ ਦਾ ਤੇ ਇਸ ਦੇ ਤਿੰਨ ਹਿੱਸੇ ਨੇ ਤਿੰਨ ਸਾਧਨ ਹਨ
ਪੂਰਵਕ ਹੈ ਕੁੰਭਕ ਔਰ ਰੇਤਕ ਬਖਾਨਿਆ
ਇੱਕ ਪੂਰਕ ਹੁੰਦਾ ਇੱਕ ਕੰਭ ਕੁੰਭਕ ਹੁੰਦਾ ਇੱਕ ਰੇਤਕ ਹੁੰਦਾ ਹੈ ਤੇ ਪੂਰਕ ਹੁੰਦਾ ਹੈ ਤੇ ਸਤਸੰਗ ਜੀ ਸਾਹਾਂ ਨੂੰ ਇਸ ਸੁਰ ਦੇ ਨਾਲ ਚੜਾਉਣਾ ਉਹਨੂੰ ਪੂਰਕ ਕਹਿੰਦੇ ਨੇ ਮੰਤਰ ਉਚਾਰਦਿਆਂ ਕੁੰਭਕ ਉਹ ਸਾਹ ਫਿਰ ਇੱਥੇ ਦਸਵੇਂ ਦੁਆਰ ਵਿੱਚ ਟਿਕਾਉਣੇ ਨੇ ਉਹਨੂੰ ਕੁੰਭਕ ਕਹਿੰਦੇ ਨੇ ਫਿਰ ਉਹਨਾਂ ਸਾਹਾਂ ਨੂੰ ਉਤਾਰਨਾ ਹੈ ਦੂਜੀ ਸੁਰ ਦੁਆਰਾ ਇਹਨੂੰ ਰੇਚਕ ਕਹਿੰਦੇ ਨੇ ਕਹਿੰਦੇ ਪ੍ਰਾਣਾ ਜਾਮ ਦੇ ਤਿੰਨ ਹਿੱਸੇ ਹਨ
ਸੁਣ ਕੇ ਭਗਤ ਭਾਓ ਪੂਰਬ ਪੂਰਬ ਗਿਨੋ ਨਿਕੋ
ਕਹਿੰਦੇ ਜਿਹੜੀ ਵਾਹਿਗੁਰੂ ਦੀ ਭਾਓ ਭਗਤੀ ਅਸੀਂ ਸੁਣੀ ਹੈ ਰੱਬ ਦੀਆਂ ਗੱਲਾਂ ਸੁਣੀਆਂ ਸਿਮਰਨ ਸੁਣਿਆ ਭਗਤੀ ਸੁਣੀ ਹੈ ਸਰਵਣ ਭਗਤੀ ਤੇ ਮਹਾਰਾਜ ਕਹਿੰਦੇ ਪੂਰਕ ਸਾਧਨ ਹੈ ਇਸ ਵਾਸਤੇ ਅਸੀਂ ਕੀਤਾ ਹੈ
ਕੁੰਭਕ ਪ੍ਰਮਾਣਿਆ
ਜਿਹੜੇ ਨਾਮ ਦੇ ਚ ਲਿਵਲਾਈ ਹੈ ਵਿਅਕਤੀ ਟਿਕਾ ਲਈ ਨਾਮ ਦੇ ਚ ਇਹਨੂੰ ਕੁੰਭਕ ਕਹਿੰਦੇ ਨੇ ਟਿਕਾਉਣਾ ਠਹਿਰਾਉਣਾ ਇਸ ਵਾਸਤੇ ਨਾਮ ਵਿੱਚ ਵਿਅਕਤੀ ਟਿਕਾ ਲਈ ਮਹਾਰਾਜ ਕਹਿੰਦੇ ਇਹੀ ਕੁੰਭਕ ਹੈ ਪਰ ਵਿਸ਼ੇਸ਼ ਕਰਕੇ ਮੰਨ ਲੈ
ਜੇ ਹੈ ਬੇਕਾਰ ਮਨ ਰਿਜਕ ਵਿਚਾਰ ਲੀਜਾ
ਫਿਰ ਭਾਈ ਤੇ ਰਿਜਕ ਨਾਮ ਕੁਝ ਤਿਆਗਣਾ ਹੈ ਇਸ ਵਾਸਤੇ ਬੇਕਾਰਾਂ ਨੂੰ ਛੱਡਿਆ ਹੈ ਮਹਾਰਾਜ ਕਹਿੰਦੇ ਮਨ ਦੇ ਵਿਕਾਰ ਛੱਡ ਦਿੱਤੇ ਤੇ ਇਹੀ ਰੇਚਕ ਸਾਧਨ ਹੈ ਵਿਚਾਰ
ਲੈਗ ਦਾਨਿਆ
ਮਹਾਰਾਜ ਕਹਿੰਦੇ ਨਾਮ ਦਾ ਯੋਗ ਜਿਹੜਾ ਇਹ ਕਲਯੁਗ ਦੇ ਸਮੇਂ ਦੇ ਅੰਦਰ ਮੁਕਤੀ ਦੇਣ ਵਾਲਾ ਹੈ ਇਸ ਵਾਸਤੇ ਰਾਜਲੀਲਾ ਤੇਰੇ ਨਾਮ ਬਣਾਏ ਯੋਗ ਬਣਿਆ ਤੇਰਾ ਕੀਰਤਨ ਗਾਏ ਨਾਮ ਦਾ ਯੋਗ ਹੀ ਅਸਲੀ ਹੈ ਮੁਕਤੀ ਦੇਣ ਵਾਲਾ ਸੰਸਾਰ ਵਿੱਚ ਨਾਮ ਵਿੱਚ ਜੁੜਨਾ
ਖੰਥੜਾ ਸੁਣਤ ਹਰ ਖਾਏ ਲਪਟਾਏ ਪਗ
ਇਹ ਸਿੱਧ ਨੂੰ ਸਮਝ ਆ ਗਈ ਖੰਥੜਾ ਸਿੱਧ ਗੁਰੂ ਨਾਨਕ ਦੇ ਬੋਲ ਸੁਣ ਕੇ ਤੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਲੱਗ ਗਿਆ
ਤੂੰ ਹੈ ਕਰਤਾਰ ਅਵਤਾਰ ਦੰਬ ਹਾਨੀਆ
ਕਹਿੰਦੇ ਤੂੰ ਹੀ ਕਰਤਾਰ ਹੈ ਮੇਰੇ ਭਾਣੇ ਇਸ ਵਾਸਤੇ ਤਹੀਂ ਕਰਤਾਰ ਨੇ ਇਹ ਅਵਤਾਰ ਸੰਸਾਰ ਦਾ ਸਰੂਪ ਬਣਾਇਆ ਸਰਗਣ ਸਰੂਪ ਦੰਬਾਂ ਨੂੰ ਮੇਟਣ ਵਾਲੇ
ਹੋਰਮ ਬੋਰ ਉਰਮ ਹੈ ਸੰਗ ਜਾ ਕੇ
ਸਤਸੰਗ ਜੀ ਇੱਕ ਉਰਮ ਸਿੱਧ ਤੇ ਦੂਜਾ ਧੂਰਮ ਸਿੱਧ ਦੇ ਨਾਲ ਇਹ ਦੋ ਆ ਗਏ ਨੇ
ਬੂਜੇ ਮਨ ਵਾਸਕਾਂ ਪੌਣ ਰਹੇ ਥਾਨ ਕੋ
ਇਹ ਪੁੱਛਦੇ ਆ ਮਹਾਰਾਜ ਦੱਸੋ ਮਨ ਦਾ ਕਿੱਥੇ ਵਾਸਾ ਹੈ ਮਨ ਕਿੱਥੇ ਰਹਿੰਦਾ ਹੈ ਤੇ ਜਿਹੜੀ ਪ੍ਰਾਣਾ ਦੀ ਪੌਣ ਕਿਹੜੀ ਜਗ੍ਹਾ ਵਿੱਚ ਰਹਿੰਦੀ ਹੈ
ਨਰੇਸ਼ ਕੌਣ ਸਚਿਵ ਬਤਾਏ ਮੋਹੇ
ਇਸ ਵਾਸਤੇ ਨਰੇਸ਼ ਰਾਜਾ ਕੌਣ ਹੈ ਤੇ ਸਚਿਵ ਉਹਦਾ ਵਜ਼ੀਰ ਕੌਣ ਹੈ ਦੱਸੋ ਇਹ ਸਾਰੀ ਅੰਦਰਲੀਆਂ ਗੱਲਾਂ ਹਨ
ਕੈਸੇ ਪਰੇ ਬੰਦ ਕੈਸੇ ਕੰਧ ਨੇ ਹਾਨ ਕੋ
ਆਜੇ ਤੇ ਕੈਸੇ ਪਰੇ ਬੰਦ ਕਹਿੰਦੇ ਜਿਹੜੇ ਬੰਧਨ ਨੇ ਜੀਵ ਨੂੰ ਕਿਵੇਂ ਪੈਂਦੇ ਆ ਫਾਹੀਆਂ ਕਿਵੇਂ ਪੈਂਦੀਆਂ ਨੇ ਤੇ ਕੈਸੇ ਕੰਧ ਨੇ ਹਾਨ ਕੋ ਇਹ ਮਨੁੱਖ ਕੰਧ ਸਰੀਰਾਂ ਦੇ ਚ ਪੈ ਪੈ ਕੇ ਤੇ ਇਸ ਵਾਸਤੇ ਨਾਸ ਕਿਵੇਂ ਨਾ ਹੋਵੇ।
ਉਹ ਹੈ ਗੁਰੂ ਚੇਲੋ ਕੌਣ ਸੁਖ ਦਾ ਹੀ ਭਾਣ ਕੌਣ,
ਤੇ ਗੁਰੂ ਕੌਣ ਹੈ ਦੱਸੋ, ਚੇਲਾ ਕੌਣ ਹੈ ਤੇ ਸੁਖਦਾਇਕ ਘਰ ਕਿਹੜਾ ਹੈ ਵੀ ਦੱਸੋ।
ਮਾਇਆ ਮੋਹ ਟੁੱਟੇ ਕੈਸੇ ਕਰੀਏ ਬਖਾਨ ਕੋ,
ਤੇ ਮਾਇਆ ਦਾ ਮੋਹ ਕਿਸ ਤਰ੍ਹਾਂ ਟੁੱਟ ਜਾਵੇ। ਇਹ ਸਵਾਲ ਨੇ ਦੋ ਸਿੱਧਾਂ ਦੇ, ਤੇ ਆਪ ਕਿਰਪਾ ਕਰਕੇ ਇਹਨਾਂ ਦੇ ਜਵਾਬ ਉੱਤਰ ਦੇਣਾ ਕਰੋ।
ਜੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ,
ਤੇ ਤੁਸੀਂ ਗੋਰਖ ਨਾਥ ਦੀ ਸਿੱਖਿਆ ਲੈ ਲਓ ਤੇ ਸਾਡੇ ਬਚਨ ਮੰਨ ਲਓ।
ਪਰਮ ਪਦ ਜਾ ਕੇ ਨਾ ਸਮਾਨ ਕੋ,
ਤੇ ਫਿਰ ਪਰਮ ਪਦਵੀ ਨੂੰ ਤੁਸੀਂ ਪਾ ਲਓਗੇ ਜਿਹਦੇ ਬਰਾਬਰ ਕੋਈ ਨਹੀਂ ਹੈ।
ਬੇਤਾਰ ਦੇ ਮਾਂ ਮਿਰ ਦੇ ਮਨ ਬਾਸ ਜਾਣ, ਨਾਭ ਵਿਖੇ ਪਾਉਣ ਥਾਨ।
ਤੇ ਹੁਣ ਗੁਰੂ ਨਾਨਕ ਸਾਹਿਬ ਇਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਇਹਨਾਂ ਨੇ ਪੁੱਛਿਆ ਸੀ ਨਾ ਮਨ ਦਾ ਵਾਸਾ ਕਿੱਥੇ ਹੈ, ਮਹਾਰਾਜ ਕਹਿੰਦੇ ਹਿਰਦੇ ਵਾਸ, ਇਸ ਵਾਸਤੇ ਹਿਰਦੇ ਵਿੱਚ, ਹਿਰਦੇ ਮਨ ਵਾਸ ਜਾਣ, ਹਿਰਦੇ ਚ ਮਨ ਦਾ ਵਾਸਾ ਹੈ, ਟਿਕਾ ਹੈ, ਹਿਰਦਾ ਘਰ ਹੈ ਮਨ ਦਾ। ਤੇ ਔਰ ਇਹਨਾਂ ਕਿਹਾ ਸੀ ਪ੍ਰਾਣ ਕਿੱਥੇ ਟਿਕਦੇ ਆ, ਤੇ ਮਹਾਰਾਜ ਕਹਿੰਦੇ ਨਾਭੀ ਅਸਥਾਨ ਵਿੱਚ। ਤੇ ਔਰ ਤੁਸੀਂ ਵੇਖ ਵੀ ਸਕਦੇ ਆ, ਤੇ ਪ੍ਰਾਣਾ ਨੂੰ ਅੰਦਰ ਲਿਜਾ ਕੇ ਨਾ ਤੇ ਅੰਦਰ ਧਿਆਨ ਰੱਖਣਾ ਤੇ ਤੁਹਾਡੀ ਨਾਭੀ ਵਿੱਚ ਹੀ ਟਿਕਣੇ ਸਾਹ ਲੈ ਲੈ ਜਾ ਕੇ। ਇਸ ਵਾਸਤੇ ਨਾਭੀ ਸਥਾਨ ਕੇਂਦਰ ਹੈ ਇਸ ਪ੍ਰਾਣ ਪਾਉਣ ਦਾ।
ਮਨ ਹੈ ਨਰੇਸ਼ੀ ਪ੍ਰਾਣ ਸਚਿਵ ਬਖਾਨੀਐ,
ਮਹਾਰਾਜ ਕਹਿੰਦੇ ਮਨ ਹੀ ਨਰੇਸ਼ ਰਾਜਾ ਹੈ ਤੇ ਇਸ ਦੇ ਪ੍ਰਾਣ ਜਿਹੜੇ ਸਚਿਵ ਹਨ ਵਜ਼ੀਰ ਹਨ, ਮਨ ਰਾਜਾ ਹੈ ਤੇ ਪ੍ਰਾਣ ਜਿਹੜੇ ਚੱਲਦੇ ਵਜ਼ੀਰ ਹਨ। ਕਹੀ ਦੇ
ਵਿਕਾਰ ਰਚ ਬੰਧਨ ਪਰਤ ਜੀਓ,
ਕਹਿੰਦੇ ਵਿਸ਼ਿਆਂ ਦੇ ਵਿਕਾਰਾਂ ਦੇ ਚ ਬੰਦਾ ਰਚ ਕੇ ਤੇ ਇਹੀ ਜੀਵ ਨੂੰ ਸਾਧ ਸੰਗ ਜੀ ਵਿਕਾਰ ਹੀ ਬੰਧਨ ਪੈ ਜਾਂਦੇ ਆ।
ਦਸਵੇਂ ਦਰ ਪਾਉਣ ਰਹੇ ਕੰਧ ਨੇ ਹਾਨੀਆ,
ਦਸਵੇਂ ਦੁਆਰ ਦੇ ਅੰਦਰ ਪ੍ਰਾਣ ਟਿਕੇ ਰਹਿਣ ਤੇ ਫਿਰ ਕੰਧ ਸਰੀਰਾਂ ਵਿਚ ਪੈ ਕੇ ਹਾਨੀ ਹੋਈਦਾ ਤੇ ਮੁਕਤ ਹੋ ਜਾਈਦਾ।
ਗੁਰੂ ਹੈ ਸਾਬਤ ਸੋਨਾ ਚੇਲਾ ਹੈ ਸੁਰਤ ਤੇ,
ਇਹਨਾਂ ਨੇ ਪੁੱਛਿਆ ਸੀ ਗੁਰੂ ਕੌਣ ਆ ਚੇਲਾ ਕੌਣ ਆ। ਮਹਾਰਾਜ ਕਹਿੰਦੇ ਸ਼ਬਦ ਦੀ ਧੁਨ ਹੀ ਗੁਰੂ ਹੈ। ਕਿੰਨੀ ਸੁਖਾਲੀ ਗੱਲ ਹੈ ਸ਼ਬਦ ਦੀ ਧੁਨ, ਧੁਨ ਕਹਿੰਦੇ ਆਵਾਜ਼ ਨੂੰ, ਜੋ ਮੂਲ ਮੰਤਰ ਗੁਰਮੰਤਰ ਦੀ ਆਵਾਜ਼ ਉਠਾਉਣੀ ਹੈ, ਬਸ ਇਹ ਸ਼ਬਦ ਦੀ ਆਵਾਜ਼ ਹੀ ਧੁਨ ਹੈ। ਵਾਹਿਗੁਰੂ 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 ਵਾਹਿਗੁਰੂ। ਤੇ ਫਿਰ ਮਹਾਰਾਜ ਕਹਿੰਦੇ ਇਸ ਵਾਸਤੇ ਜਿਹੜਾ ਸੁਰਤ ਹੈ ਤੇ ਜਿਹੜੀ ਇਹ ਚੇਲਾ ਹੈ, ਸੁਰਤ ਦਾ ਅਰਥ ਆ ਧਿਆਨ, ਜੋ ਉਸ ਸ਼ਬਦ ਦੀ ਵਾਹਿਗੁਰੂ ਸ਼ਬਦ ਦੀ ਧੁਨ ਆਵਾਜ਼ ਵਿੱਚ ਧਿਆਨ ਲਾਉਣਾ ਹੈ, ਉਹਨੂੰ ਸੁਣਨਾ ਹੈ ਧਿਆਨ ਦੇ ਕੇ ਮਨ ਦਾ, ਬਸ ਇਹੀ ਚੇਲਾ ਹੈ ਔਰ ਇਹ ਸੁਖਾਲਾ ਰਸਤਾ ਹੈ। ਔਰ ਜਿਸ ਦੇ ਅੰਦਰ ਇਹ ਧਿਆਨ ਹੈ ਸ਼ਬਦ ਦੀ ਧੁਨ ਨੂੰ ਸੁਣਨ ਦਾ, ਅਸਲੀ ਸਿੱਖ ਉਹੀ ਆ। ਤੇ ਇਸ ਵਾਸਤੇ ਜੇ ਸਿੱਖ ਵਿੱਚੋਂ ਧਿਆਨ ਉੱਡ ਜਾਏ ਤੇ ਸਿੱਖ ਸਿੱਖ ਕੋਈ ਨਹੀਂ ਰਹਿੰਦਾ ਹੈ। ਇਹ ਗੁਰੂ ਨਾਨਕ ਦੇ ਬੋਲ ਨੇ, ਮੈਂ ਨਹੀਂ ਕੋਲੋਂ ਕਹਿ ਰਿਹਾ, ਐਨ ਸਪਸ਼ਟ ਲੈ ਦਿੱਤਾ ਗੁਰੂ ਨਾਨਕ ਸਾਹਿਬ ਨੇ। ਇਸ ਵਾਸਤੇ ਸ਼ਬਦ ਹੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ 1430 ਪੰਨਿਆਂ ਵਿੱਚ ਪ੍ਰਕਾਸ਼ ਨੇ। ਜੇ ਸ਼ਬਦ ਕੋਈ ਵੀ ਨਾ ਲਿਖਿਆ ਹੋਵੇ ਤੇ ਤੁਸੀਂ ਇਕੱਲੇ ਕਾਗਜ਼ਾਂ ਨੂੰ ਗੁਰੂ ਮੰਨ ਲਓਗੇ? ਇਸ ਵਾਸਤੇ ਸ਼ਬਦ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਤੇ ਧਿਆਨ ਕਰਕੇ ਹੀ ਸਿੱਖ ਜਿਹੜਾ ਸਿੱਖ ਹੈ। ਅੱਗੇ ਪੜੋ,
ਧੰਮ ਸੁਖਦਾਇਕ ਤੁਰੀ ਪਦਵੀ ਪਰਮਾਨੀਐ,
ਇਸ ਵਾਸਤੇ ਸੁਖਦਾਇਕ ਜਿਹੜਾ ਘਰ ਉਹ ਤੁਰਿਆ ਪਦਵੀ ਹੈ, ਪਰ ਵਿਸ਼ੇਸ਼ ਕਰਕੇ ਮੰਨ ਲਓ
ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਤਬ।
ਜਿਸ ਵੇਲੇ ਮਨੁੱਖ ਦੇ ਅੰਦਰ ਵਾਹਿਗੁਰੂ ਦਾ ਗਿਆਨ ਹੋ ਜਾਂਦਾ, ਜੀਵ ਦੇਸ਼ ਦੀ ਏਕਤਾ ਦਾ ਪੱਕਾ ਨਿਸ ਜਾ, ਤੇ ਉਸ ਵੇਲੇ ਮਾਇਆ ਦਾ ਮੋਹ ਮਹਾਰਾਜ ਕਹਿੰਦੇ ਟੁੱਟ ਜਾਂਦਾ ਹੈ।
ਸਿੱਖ ਸਿੱਧਨ ਸਭਨ ਪਹਿਚਾਨੀਐ,
ਇਸ ਵਾਸਤੇ ਵਾਹੀ ਸਾਰੇ ਸਿੱਧਾਂ ਨੂੰ ਇਹ ਸਿੱਖਿਆ ਦੇ ਰਹੇ ਤੇ ਚੰਗੀ ਤਰ੍ਹਾਂ ਪਹਿਚਾਣ ਲਓ।
ਸੋਈਆ ਧੰਗਰ ਪੁੱਛਤ ਸ੍ਰੀ ਗੁਰਸਵਾਮੀ,
ਹੁਣ ਜਿਹੜਾ ਧੰਗਰ ਜੋਗੀ ਹੈ ਸਿੱਧ ਹੈ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ,
ਕੌਣ ਪਿਤਾ ਕਹੁ ਕੋ ਮੈਂ ਤਾਰੀ,
ਮਹਾਰਾਜ ਤੁਹਾਡਾ ਪਿਤਾ ਕੌਣ ਹੈ ਤੇ ਤੁਹਾਡੀ ਮਾਤਾ ਕੌਣ ਹੈ, ਦੱਸਣਾ ਕਰੋ।
ਯੋਗੀ ਕੇ ਭੋਗੀ ਕੇ ਸੋਗੀ ਕਿਦੋ,
ਕਹਿੰਦੇ ਤੁਸੀਂ ਯੋਗੀ ਹੋ ਜਾਂ ਭੋਗੀ ਗ੍ਰਸਤੀ ਹੋ, ਤੇ ਜਾਂ ਸੋਗੀ ਹੋ ਤੇ ਜਾਂ ਕਿਦੋਂ ਹਰਖੀ ਖੁਸ਼ ਹੋ,
ਹਰਖੀ ਰਹੋ ਕਹੋ ਸਾਜ ਉਚਾਰੀ,
ਜਾਂ ਖੁਸ਼ੀ ਵਿੱਚ ਹੀ ਰਹਿੰਦੇ ਹੋ ਤੇ ਸੱਚੀ ਗੱਲ ਸਾਨੂੰ ਉਚਾਰ ਕੇ ਦੱਸੋ।
ਉਹ ਪ੍ਰਕਾਸ਼ ਜੰਝਾਰ ਮਿਟਾ,
ਤੇ ਕਿਹੜੇ ਪ੍ਰਕਾਸ਼ ਨਾਲ ਤੁਹਾਡੇ ਬੰਧਨ ਜਿਹੜੇ ਮਿਟ ਗਏ ਨੇ,
ਕਾਤੇ ਉੱਜਲ ਬੁੱਧ ਤੁਮਾਰੀ,
ਤੇ ਕਿਹੜੇ ਸਾਧਨ ਦੇ ਨਾਲ ਤੁਹਾਡੀ ਜਿਹੜੀ ਬੁੱਧੀ ਹੈ ਉੱਜਲ ਪਵਿੱਤਰ ਹੋ ਗਈ ਹੈ।
ਗੋਰਖ ਕੇ ਉਪਦੇਸ਼ ਲਈਏ ਜਗ,
ਕਹਿੰਦੇ ਗੋਰਖ ਨਾਥ ਦਾ ਜੇ ਉਪਦੇਸ਼ ਲੈ ਲਈਏ ਨਾ ਤਾਂ ਸੰਸਾਰ ਵਿੱਚ
ਅਜੀਤ ਰਹੇ ਨੇ ਭਾਰੀ,
ਤੇ ਦੇਹ ਅਜਿਤ ਹੋ ਜਾਂਦੀ ਹੈ ਤੇ ਫਿਰ ਵਿਸ਼ਿਆਂ ਵਿਕਾਰਾਂ ਤੋਂ ਤੇ ਜੰਮਣ ਤੇ ਮਰਨ ਤੋਂ ਹਾਰਦੀ ਨਹੀਂ ਹੈ।
ਪੰਕਜ ਲੋਚਨ ਬੈਰ ਕਹੇ
ਹੁਣ ਕਬਲ ਸਰੇਖੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਜਵਾਬ ਦਿੱਤੇ ਨੇ ਸਵਾਲਾਂ ਦੇ ਵਚਨ ਆਖੇ
ਸੰਤੋਖ ਖਿਮਾ ਸੁਭਮਾਈ।
ਮਹਾਰਾਜ ਕਹਿੰਦੇ ਸਾਡਾ ਪਿਤਾ ਸੰਤੋਖ ਹੈ ਤੇ ਮਾਤਾ ਜਿਹੜੀ ਸ੍ਰੇਸ਼ਟ ਉਹ ਖਿਮਾ ਹੈ।
ਮੈਂ ਜੋਗ ਨਾ ਸੋਗ ਕਰੂੰ
ਇਸ ਵਾਸਤੇ ਭੋਗ ਮੈਂ ਜੋਗ ਭੋਗ ਗ੍ਰਸਤ ਵਿੱਚ ਰਹਿੰਦੇ ਹੀ ਜੋਗ ਜੁੜਦੇ ਹਾਂ ਇਸ ਲਈ ਜਾਂ ਭੋਗ ਮੈਂ ਜੋਗ ਤੇ ਭੋਗ ਜਿਹੜਾ ਇਹ ਸੰਸਾਰ ਹੈ ਇਹਦੇ ਚ ਰਹਿੰਦਿਆਂ ਜੁੜਦੇ ਹਾਂ ਤੇ ਨਾ ਸੋਗ ਕਰੋ ਹਰ ਖੂਨ ਹੈ ਨੀਲ ਜੋ ਕੰਨ ਸੁਹਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇ ਇਸ ਲਈ ਭੋਗ ਗ੍ਰਸਤ ਵਿੱਚ ਹੀ ਜੋਗੀ ਹਾਂ ਜਾਂ ਗ੍ਰਸਤ ਨੂੰ ਸੋਗ ਪੈਂਦੇ ਨੇ ਪਰ ਅਸੀਂ ਸੋਗ ਨਹੀਂ ਕਰਦੇ। ਗ੍ਰਸਤੀ ਨੂੰ ਧਨ ਇਸਤਰੀ ਔਰ ਇੱਜ਼ਤ ਤਾਕਤ ਦੀ ਖੁਸ਼ੀ ਹੁੰਦੀ ਹੈ ਉਹ ਮਾਇਕ ਖੁਸ਼ੀ ਹੈ ਅਸੀਂ ਨਹੀਂ ਕਰਦੇ। ਇਹਨਾਂ ਵਿੱਚ ਕਬਲ ਵਾਂਗੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਨਿਰਲੇਪ ਰਹਿੰਦੇ ਹਾਂ।
ਓਂਕਾਰੀ ਪ੍ਰਕਾਸ਼ ਮਿਟੇ
ਇੱਕੋ ਓਂਕਾਰ ਵਾਹਿਗੁਰੂ ਦੇ ਪ੍ਰਕਾਸ਼ ਦੇ ਨਾਲ ਸਾਰੇ ਜੰਜਾਲ ਮਿਟ ਗਏ ਨੇ।
ਗੁਰੂ ਕੋ ਮਿਲ ਉੱਜਲ ਬੁੱਧ ਸੁਹਾਈ
ਤੇ ਗੁਰੂ ਦੇ ਨਾਲ ਮਿਲ ਕੇ ਸਾਰੀ ਸਾਡੀ ਬੁੱਧੀ ਜਿਹੜੀ ਉੱਜਲ ਪਵਿੱਤਰ ਹੋ ਗਈ ਤੇ ਸੋਭਾ ਸੋਭਨੀਕ ਹੋ ਗਈ ਹੈ।
ਗੋਰਖ ਤੋਂ ਸੰਗ ਹਾਂ ਸਭ ਹੀ ਸਿੱਧ
ਇਸ ਵਾਸਤੇ ਗੋਰਖ ਨਾਥ ਤੋਂ ਲੈ ਕੇ ਤੇ ਜਿੰਨੇ ਵੀ ਸਾਰੇ ਸਿੱਧ ਹਨ
ਦੇਵੋਂ ਉਪਦੇਸ਼ ਬਣਾਈ
ਤੇ ਤੇਰੇ ਸਮੇਤ ਹੇ ਆਪਣੇ ਤੇ ਇਸ ਲਈ ਧੰਗਰ ਨਾਥ ਤੇ ਸਾਰਿਆਂ ਨੂੰ ਕਹਿੰਦੇ ਉਪਦੇਸ਼ ਬਣਾ ਕੇ ਦੇਵਾਂਗੇ।
ਗੋਰਾਪਨ ਗੋਰਖ ਸਮਝ ਸਮਝੀ ਦਿੰਦਾ
ਕਹਿੰਦੇ ਫਿਰ ਗੋਰਖ ਨਾਥ ਨੇ ਆਪਣੇ ਹਿਰਦੇ ਚ ਗੱਲ ਸਮਝ ਲਈ
ਭੂਤ ਦਿਖਾਏ
ਕਹਿੰਦੇ ਹੁਣ ਨਾਨਕ ਤਾਂ ਭਾੜ ਕੇ ਤਾਂ ਆਉਂਦਾ ਨੀ ਕੋਈ ਸ਼ਕਤੀ ਦਿਖਾਈਏ ਇਸ ਨੂੰ ਹੀਰਿਆਂ ਮੋਤੀ ਜਵਾਹਰਾਤਾਂ ਦੀ ਬਹੁਤੀ ਦਿਖਾ ਕੇ
ਮਾਰਗ ਵਿਖਾ
ਫਿਰ ਮੈਂ ਆਪਣੇ ਯੋਗ ਦੇ ਮਾਰਗ ਦੇ ਚ ਇਹਨਾਂ ਨੂੰ ਲਿਆਵਾਂ
ਮਨੇ ਲਵਾਏ
ਇਹ ਕਰਕੇ ਨਾ ਹੀਰੇ ਮੋਤੀ ਜਵਾਹਰਾਤਾਂ ਦੇ ਉੱਤੇ ਲਵਾਏ ਮਨ ਹੋ ਜਾਣ ਤੇ ਯੋਗ ਧਾਰਨਾ ਫਿਰ ਇਹ ਮਨ ਲੈਣਗੇ।
ਖੱਪਰ ਦਿੱਤਾ ਨਾਥ ਨੇ
ਕਹਿੰਦੇ ਖੱਪਰ ਕਹਿੰਦੇ ਨੇ ਤੇ ਅੱਧਾ ਸਾਧ ਸਿੰਘ ਜੀ ਖੱਪਰ ਨੂੰ ਚਿੱਪੀ ਕਹਿੰਦੇ ਨੇ ਤੇ ਉਹ ਦੇ ਦਿੱਤਾ ਨਾਥ ਗੋਰਖ ਨਾਥ ਨੇ।
ਬਾਲੇ ਤਾਲ ਬਲੋਕ
ਕਹਿੰਦੇ ਆ ਬਾਲੇ ਨਾਨਕ ਸਾਹਮਣੇ ਵੇਖ ਤੇ ਤਾਲ ਹੈ ਇੱਕ ਪਾਣੀ ਦਾ
ਪਾਣੀ ਆਨੋ ਤਹਾਂ ਤੇ
ਸਾਡੇ ਪੀਣ ਵਾਸਤੇ ਉੱਥੇ ਪਾਣੀ ਲਿਆਉਣਾ ਕਰੋ।
ਪੂਜਾ ਸਦਾ ਅਸ਼ੋਕ
ਤੇ ਹਮੇਸ਼ਾ ਤੁਹਾਨੂੰ ਫਿਰ ਖੁਸ਼ੀ ਰਹੇਗੀ।
ਕਰਗਮ ਨੇ ਤਾਲ ਢਿੱਗ
ਮਹਾਰਾਜ ਖੱਪਰ ਲੈ ਕੇ ਤੇ ਤਾਲ ਦੇ ਨੇੜੇ ਪਹੁੰਚ ਗਏ।
ਮਾਨਕ ਲਾਲ ਵਿਸਾਲ
ਤੇ ਉੱਥੇ ਜਿੰਨੀਆਂ ਕੈਂਕਰ ਪੱਥਰ ਛੋਟੇ ਛੋਟੇ ਸੀ ਯੋਗ ਦੀ ਕਲਾ ਸ਼ਕਤੀ ਨਾਲ ਸਭ ਹੀਰੇ ਮੋਤੀ ਜਵਾਹਰਾਤ ਗੋਰਖ ਨਾਥ ਨੇ ਬਣਾ ਦਿੱਤੇ।
ਪੂਰਨ ਸਾਰੀ ਅਵਲੋਕ ਕਾ
ਹੀਰੇ ਮੋਤੀ ਜਵਾਹਰਾਤਾਂ ਨਾਲ ਇਹ ਤਾਲ ਭਰਿਆ ਹੋਇਆ ਦੇਖ ਕੇ
ਆਂਡੇ ਰਹੇ ਕਿਰਪਾਲ
ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਖੜੇ ਰਹੇ
ਜਗਮਗ ਜਗਮਗ ਕਰਤਾ ਹੈ
ਤੇ ਬਸ ਪ੍ਰਕਾਸ਼ ਹੀ ਪ੍ਰਕਾਸ਼ ਕਰ ਰਹੇ ਹਨ।
ਤਹਾਂ ਜਵਾਹਰਪੁਰ
ਬਹੁਤ ਸਾਰੇ ਉੱਥੇ ਜਵਾਹਰਾਤ ਪਏ ਹੋਏ
ਕੋਸ਼ਲ ਜਾਣ ਕੇ
ਗੁਰੂ ਨਾਨਕ ਸਾਹਿਬ ਨੇ ਸਮਝ ਲਿਆ ਗੋਰਖ ਨੇ ਸਾਡੇ ਨਾਲ ਛਲ ਕੀਤਾ ਧੋਖਾ ਕੀਤਾ ਹੈ।
ਆਏ ਜਗਮੂਰ
ਜਗ ਦੇ ਕਾਰਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਮੁੜਿਆ
ਹੈ।
ਮਹਾਰਾਜ ਕਹਿੰਦੇ ਗੋਰਖ ਨਾਥ ਉੱਥੇ ਪਾਣੀ ਹੈ ਨੀ
ਖੱਪਰ ਲਿਓ ਸੰਭਾਲ
ਤੇ ਆ ਜਿਹੜਾ ਖੱਪਰ ਆਪਣਾ ਭਾਂਡਾ ਸੰਭਾਲ ਲੈ
ਬੈਠੇ ਬੌਰ ਸਮੀਪ ਹੋਵੇ।
ਮਹਾਰਾਜ ਨੇੜੇ ਹੋ ਕੇ ਸਾਧ ਸੰਗ ਜੀ ਬੈਠ ਗਏ
ਗੁਰੂ ਦੀਨ ਦਿਆਲ
ਸਤਿਗੁਰੂ ਮਹਾਰਾਜ ਜੀ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਇਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਪਰ ਗੁਰੂ ਨਾਨਕ ਸਾਹਿਬ ਨੇ ਤੇ ਸ਼ਕਤੀ ਨੂੰ ਨਹੀਂ ਭਗਤੀ ਨੂੰ ਵਿਸ਼ੇਸ਼ਤਾ ਦਿੱਤੀ ਹੈ ਤੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਾਪਨਾ ਪੰਥ ਨਿਰਾਲਾ ਸ਼ਬਦ ਦੀ ਬਰਕਤ ਦੇ ਨਾਲ ਸਿੱਧਾਂ ਦੀ ਜਮਾਤ ਨੂੰ ਗੁਰੂ ਨਾਨਕ ਨੇ ਸਾਧ ਸੰਗਤ ਜੀ ਜਿੱਤਿਆ ਆਪਣਾ ਪੰਥ ਆਪਣਾ ਮਤ ਤੇ ਆਪਣਾ ਸਿੱਖੀ ਦਾ ਰਸਤਾ ਵੱਖਰਾ ਵਿਖਾ ਦਿੱਤਾ ਤੇ ਤੁਸੀਂ ਸ਼ਕਤੀਆਂ ਦੇ ਆਸਰੇ ਟਿਕੇ ਹੋ ਮੇਰਾ ਪੰਥ ਭਗਤੀ ਦੇ ਆਸਰੇ ਰਹੇਗਾ ਸਿਮਰਨ ਦੇ ਆਸਰੇ ਰਹੇਗਾ ਤੇ ਇਸ ਲਈ ਸ਼ਕਤੀਆਂ ਨਾਮ ਨੂੰ ਸਿਮਰਨ ਨੂੰ ਵਾਹਿਗੁਰੂ ਨੂੰ ਭੁਲਾਉਣ ਵਾਲੀਆਂ ਨੇ ਤੇ ਭਗਤੀ ਵਾਹਿਗੁਰੂ ਨੂੰ ਯਾਦ ਕਰਾਉਣ ਵਾਲੀ ਹੈ ਵਾਹਿਗੁਰੂ ਦਾ ਚਿੰਤਨ ਕਰਾਉਣ ਵਾਲੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨ ਆਵੇ ਨਾਓ। ਇਹਨਾਂ ਮੰਦਰਾਂ ਨੂੰ ਹੀਰਿਆਂ ਮੋਤੀਆਂ ਜਵਾਹਰਾਤਾਂ ਨੂੰ ਵੇਖ ਕੇ ਮਤਾਂ ਵਾਹਿਗੁਰੂ ਤੇਰਾ ਨਾਮ ਹੀ ਭੁੱਲ ਜਾਵੇ اس واسطے گرو نانک صاحب مہاراج جی نے اصلی وستو بھگتی وہ ہر گن جیو جل بل جاؤ میں اپنا گرپوش دیکھا ابر نانی تھا. اس واسطے ساڈا جڑا مول کیندر بھگتی نام سمرن واہگرو ہے وہ دے نال جڑنا. اس لیے گرو نانک صاحب تاہی اتھے گئے نے یہ من دے تل دے اتے تے شکتیاں دے آسرے تے کھڑے سی سدھ پوجا کروا رہے سی. گرو نانک نے آتما دے تل دی گل بھگتی دی گل انہاں نوں سمجھائے تاں کہ بھگتی تک انہاں دی پہنچ ہو سکے. آتما دے تل دے اتے جا کے ٹکن یہی گرو نانک صاحب دا جان دا سارا تو بڑا ست سنگ جی اتے کارن سے نہیں سد کوئی مغولی تھی تھوڑو سن. اس واسطے وہ پرسنگ آپ ساری سنگتاں نے سرون کیتا جس طرح اگے یہ کتھا آئے گی آپ جی نے سمے انسار آ کے اس کتھا نو سرون کرنا. گرو نانک صاحب کل دی کتھا وچ انہاں نے جوگ دے لکشن دسن گے. اس واسطے یوگی کہو جا چاہیے مندراں کیڑیاں نے کپڑی کیڑی ہے یہ سارے کل دی کتھا وچ گرو نانک دے مہاراج جی ورنن کرن گے. وہ کل نو سمے انسار آ کے آپ جی نے سرون کرنے. بلچو خیما فتح بلاؤ واحگ جی کا خلصہ واحگ جی کی فتح.